ਹੀਰਾ ਰੋਟੀ ਕਾਰ ਨੇ ਗਲਾ ਘਟਾਏ ਕੌਣ, ਕਿਉਂਕਿ ਤੁਹਾਨੂੰ ਜਨਮ ਲੈਣਾ ਪੈਣਾ, ਕਰਮ ਦਾ ਫਲ ਨਹੀਂ ਨਾਸ ਹੁੰਦਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸਿੱਖ ਨੂੰ ਬੜੇ ਧਿਆਨ ਨਾਲ ਲੇਖੇ ਦੀ ਗੱਲ ਕਰਨੀ ਪੈਣੀ ਹੈ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਅਜਰਾਈਲ ਫਰਿਸ਼ਤਾ ਹੁਸੀ ਆਏ ਤਹੀਂ, ਤਲਬਾ ਪਹੁੰਚਣ ਆਕੀਆਂ ਬਾਕੀ ਜਿਨਾ ਰਹੀ। ਜਿਹੜੇ ਤਿੱਥੇ ਨਿਬੇੜ ਜਾਂਦੇ ਹੈ, ਜੇ ਬੈਲੈਂਸ ਵਾਲੀ ਬਾਕੀ ਹੈ ਨਾ, ਉੱਥੇ ਫਿਰ ਵਾਜਾਂ ਪੈਂਦੀਆਂ ਕਚੇਰੀ ਵਾਂਗੂ, ਚਲੋ ਕੋਈ ਵਰਿਆਮ ਸਿੰਘ ਹੈ, ਉਹ ਜਮਦੂਤ ਵਾਜਾਂ ਮਾਰਦੇ ਕਚੇਰੀ, ਉਹ ਬਾਹਰ ਜਕੜੀ ਹੁੰਦੀ ਰੂਹ, ਕਹਿੰਦੇ ਹਾਂਜੀ ਹੈਗੀ ਹੈ, ਇਹਨੂੰ ਪੇਸ਼ ਕਰੋ ਐਨ। ਤਲਬਾਂ ਪਹੁੰਚਣ ਦੇ ਵਿਲ ਵੀ ਡਿਮਾਂਡਡ ਦੇਅਰ। ਬਾਬੇ ਨਾਨਕ ਦੀ ਇਹ ਸ਼ਬਦ ਜੋ ਹੈ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਕਰਤਾਰਪੁਰ ਦੇ ਵਿੱਚ ਦੁਨੀਆਂ ਕਾਨਿਆਂ ਤੇ ਗਾਉਣ ਲੱਗ ਪਈ ਸੀ, ਬੱਚਾ ਬੱਚਾ ਪਿੰਡਾਂ ਚ ਗੀਤ ਤੁਰ ਪਿਆ ਸੀ ਇਹ ਬਾਬੇ ਨਾਨਕ ਦੀ ਇਸ ਹੈ। ਐਸੀ ਸੱਚਾਈ ਹੈ ਵੀ ਸਾਨੂੰ ਮਰਨ ਤੋਂ ਬਾਅਦ ਲੇਖਾ ਦੇਣਾ ਪੈਂਦਾ ਹੈ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਨਹੀਂ ਹੈ। ਇੱਥੇ ਤੇ ਭੇਦ ਹੈ, ਓੜਕ ਸੱਚੇ ਰਹੀ, ਸੱਚੇ ਦੀ ਉੱਥੇ ਰਹੇਗੀ, ਜਿਹਨੇ ਸੱਚ ਦੇ ਕਰਮ ਕੀਤੇ ਓੜਕ ਸੱਚੇ, ਬਾਕੀ ਜਿਹੜੇ ਝੂਠੇ ਹੋਣਗੇ ਉੱਥੇ ਸਭ ਦੀਆਂ ਤਲਬਾਂ ਪੈਸਣਗੇ। ਉਹ ਤੁਕ ਆਉਂਦੀ ਹੈ, ਕਬੀਰ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੂਣ, ਹੀਰਾ ਰੋਟੀ ਕਾਰ ਨੇ ਗਲਾ ਕਟਾਏ ਕਹੋ। ਮੁੜਕੇ ਮੈਂ ਨੀ ਜਨਮ ਲੈਣਾ, ਨਾ ਮੈਂ ਮੁੜਕੇ ਮੈਂ ਕੁੱਕੜ ਬਣਨਾ, ਤੂੰ ਜਿੰਨੀ ਚਿਕਨ ਅਖਾਲਾ ਹੋਰ ਚਿਕਨ ਚਾਕਨ, ਉਨੀ ਵਾਰੀ ਤੁਹਾਨੂੰ ਚਿਕਨ ਪਾਲਣਾ ਪੈਣਾ, ਨਾ ਅਗਲੇ ਨਾ ਤੁਹਾਨੂੰ ਰਕਾਬੀ ਚ ਰੱਖਣਾ ਮੁੜਕੇ ਪਲੇਟ ਚ, ਪਾਣੀ ਨੀ ਝੂਠੀ। ਕਰਮ ਦਾ ਕਰਮ ਫਲਾਸਕੀ ਦੀ ਫਿਟ ਕੀ ਹੈ? ਇਸੇ ਕਰਕੇ ਮਹਾਰਾਜ ਨਾ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਇਹ ਕਰਮ ਫਲਾਸਫੀ ਨਾ ਹੀ ਬੰਦਾ ਰੱਬ ਤੋਂ ਵਿਛੜਦਾ ਹੈ ਇਹਨਾਂ ਕਰਮਾਂ ਕਰਕੇ। ਇਹਨਾਂ ਦੇ ਉੱਤੋਂ ਸਭ ਤੋਂ ਵੱਡਾ ਇੱਕ ਕਰਮ ਹੈ ਜਿਹੜਾ ਕਿ ਜਿੰਨੇ ਕੁਛ ਕੀਤਾ ਹੋਊਗਾ ਉਹ ਸਭ ਨੂੰ ਮੇੜ ਜਾਂਦਾ, ਉਹ ਹੈ
ਜਨਮ ਜਨਮ ਕੇ ਪਾਪ ਕਰਮ ਤੋਂ ਕਾਟਨ
ਅੱਲਾ ਪਹਿਲਾਂ ਸਾਨੂੰ ਦੇ ਰਿਹਾ ਹੈ
ਜਨਮ ਜਨਮ ਕੇ ਪਾਪ ਕਰਮ ਤੋਂ ਕਾਟਨ ਹਾਰਾ ਕੀ ਜਰੇ।
ਉਹ ਹਾਰਾ ਕੀ ਹੈ ਕੱਟਣ ਹਾਰਾ? ਹਰ ਮਾਰਗ ਸਾਧੂ ਦੱਸਿਆ
ਜਪੀਏ ਗੁਰ ਮੰਤਰ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰ ਮੰਤਰ,
ਨਾਨਕ ਪਾਤਰ ਪੱਧਰੋ ਪੱਧਰੋ,
ਨਾਨਕ ਪਾਤਰ ਪੱਧਰੋ ਜੋ ਲੰਘਾਰਾ ਸੰਤ, ਨਾਨਕ ਪਾਤਰ ਪੱਧਰੋ ਜੋ ਲੰਘਾਰਾ ਸੰਤ।
ਧੰਨ ਗੁਰੂ ਨਾਨਕ
ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ,
ਹਰ ਮਾਰਗ ਸਾਧੂ ਦੱਸਿਆ
ਜਪੀਏ ਗੁਰਮੰਤਰ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ।
ਹੋਰ ਕੋਈ ਤਰੀਕਾ ਨਹੀਂ ਹੈ, ਜਾਂ ਪਾਪ ਭੋਗੋਗੇ, ਲੱਖਾਂ ਮਨ ਲੱਕੜ, ਕਈ ਮਨਾਂ ਲੱਕੜ ਦਾ ਢੇਰ ਲਾ ਲਓ, ਇਹਨੂੰ ਮਾੜੀ ਜੀ ਤੀਲੀ ਲਾ ਦਿਓ, ਸਾਰੀ ਜਲ ਜਾਊਗੀ, ਪਰ ਸੁਆਹ ਥੋੜੀ ਜੀ ਫੇਰ ਵੀ ਰਹਿ ਜੂ, ਉਹਨੂੰ ਜਾਂ ਚੱਟਣੀ ਪਊ ਤੇ ਜਾਂ ਦਰਿਆ ਚ ਸੁੱਟਣੀ ਪਊਗੀ। ਇਸ ਕਰਕੇ ਕਰਮ ਜਿੰਨੇ ਮਰਜ਼ੀ ਤੁਸੀਂ ਜਪ ਜਪ ਕੀ ਕਰ ਲਓ, ਕੋਈ ਨਾ ਕੋਈ ਕਰਮ ਫਿਰ ਵੀ ਰਹਿ ਜਾਂਦਾ ਹੈ। ਇਸ ਕਰਕੇ ਉਹ ਬੰਦੇ ਨੂੰ ਫਿਰ ਮਹਾਰਾਜ ਭੁਗਤਾਉਂਦਾ ਹੈ, ਸੂਲੀ ਦੀ ਸੂਲ ਬਣਾ ਕੇ ਉਹਨੂੰ ਹੌਲੀ ਹੌਲੀ ਸਾਰੇ ਭੁਗਤਾ ਕੇ, ਕਿਉਂ ਜਿੱਦਾਂ ਜਿੱਦਾਂ ਦੀ ਕਿਸੇ ਦੀ ਅਵਸਥਾ ਹੁੰਦੀ ਉਹ ਸਦਾ ਦਿਆਰਾ ਹੈ। ਇਸ ਕਰਕੇ ਮਹਾਰਾਜ ਨਾ ਕਿਹਾ ਵੀ ਜੇ ਤੂੰ ਇਹ ਸਦਨਾ ਸੀ, ਇਹ ਸਦਾ ਹੀ ਬੱਕਰੇ ਵੱਢਦਾ ਹੁੰਦਾ ਸੀ, ਤੇ ਇਹ ਕਹਾਣੀ ਸਾਰੇ ਠੀਕ ਆ ਕਹਿੰਦੇ ਆ, ਇੱਥੋਂ ਇਹਦੀ ਅਗਲੀ ਪਿਛਲੀ ਕਥਾ ਸਾਰੀ ਸਾਨੂੰ ਨਹੀਂ ਪਤਾ, ਇਹ ਮੁਸਲਮਾਨ ਸੀ ਹਿੰਦੂ ਸੀ ਕੀ ਸੀ, ਕਈ ਝਗੜੇ ਪਏ ਇਹਦੇ ਤੇ, ਪਰ ਇਹ ਹੈ ਨਾਮ ਦੇ ਵੇਲੇ ਦਾ ਸੀ। ਉਸ ਵੇਲੇ ਉਹ ਇੱਕ ਵਾਰੀ ਕਿਤੇ ਉਹ ਬੱਕਰੇ ਦਾ ਨਾ ਸ਼ਾਮ ਨੂੰ ਕੋਈ ਮਾਸ ਲੈਣ ਆ ਗਿਆ, ਉਸ ਵੇਲੇ ਉਹ ਸਭ ਕੁਛ ਦੁਕਾਨ ਦੁਕਾਨ ਬੰਦ ਕਰ ਚੁੱਕਾ ਸੀ, ਤੇ ਉਹ ਕਹਿੰਦਾ ਵੀ ਮੇਰੇ ਤੇ ਮਹਿਮਾਨ ਆ ਗਏ, ਮੈਂ ਤੇ ਇਹ ਰਕਾਬੀਆਂ ਜਾਂ ਮੈਂ ਤੇ ਮਾਸ ਬਣਾਉਣਾ, ਮੇਰੇ ਮਹਿਮਾਨ ਆਏ ਆ, ਤੂੰ ਮੈਨੂੰ ਜਿੱਦਾਂ ਮਰਜ਼ੀ ਦੇ, ਕਹਿੰਦਾ ਮੈਂ ਤਾਂ ਹੁਣ ਦੁਕਾਨ ਬੰਦ ਕਰ ਦਿੱਤੀ ਹੈ। ਉਹ ਕਹਿੰਦਾ ਅੱਛਾ ਮੈਂ ਤੈਨੂੰ ਦੇ ਦਿੰਦਾ। ਉਹ ਜਾ ਪਿਆ ਜੀ ਜਿੱਥੇ ਵਾੜੇ ਚ ਬੱਕਰੇ ਸੀ ਵੱਧੇ, ਉਹ ਜੋ ਉਹਨੇ ਦੇਖਿਆ ਵੀ ਹੋਰ ਤੇ ਕੋਈ ਮਾਸ ਨਹੀਂ, ਉਹ ਜੀਂਦੇ ਦੇ ਨਾ ਟੈਸਟੀਕਲ ਵੱਢਣ ਲੱਗਾ। ਉਹ ਕਹਿਣ ਲੱਗਾ ਹੋਰ ਤੇ ਮਾਸ ਕੋਈ ਨਹੀਂ, ਇਹਦੇ ਨਾਲ ਵੱਢ ਲੈਣਾ ਮੈਂ। ਉਹ ਲਮਕਦੇ ਸੀ, ਉਹਨਾਂ ਜੀ ਛੁਰੀ ਲਿਆ ਕੇ ਤੇ ਉਹ ਉਹਨਾਂ ਤੇ ਮਾਰਨ ਅੰਦਰ ਦਾ ਹੀ ਹੁੰਦਾ ਜੱਲਾਦ, ਪਰ ਕੋਈ ਪਿਛਲਾ ਜਨਮ ਸੀ। ਆਕਾਸ਼ ਬਾਣੀ ਆਈ, ਬਾਣੀ ਆਈ, ਐਸੀ ਆਵਾਜ਼ ਆਈ ਵੀ ਜਿੱਦਾਂ ਬੱਕਰਾ ਕੋ ਹੱਸ ਰਿਹਾ ਹੈ। ਕਹਿੰਦੇ ਲੈ ਲੈ ਇਹ ਨਵੀਂ ਭਾਜੀ ਚਾੜ ਰਿਹਾ ਤੂੰ ਮੇਰੇ ਤੇ। ਉਹਦੀ ਛੁਰੀ ਰੁਕ ਗਈ, ਕਹਿੰਦਾ ਇਹ ਆਵਾਜ਼ ਕਿੱਥੋਂ ਆਈ ਹੈ? ਉਹ ਕਹਿੰਦਾ ਕਈ ਜਨਮ ਹੋ ਗਏ ਤੂੰ ਬੱਕਰਾ ਬਣਦਾ ਰਿਹਾ, ਕਦੀ ਮੈਂ ਕਸਾਈ ਬਣਿਆ, ਕਦੀ ਤੂੰ ਬਣਿਆ, ਕਦੀ ਮੈਂ ਬਣਿਆ। ਆ ਤੂੰ ਅੱਗੇ ਤੇ ਅਸੀਂ ਇੱਕ ਦੂਜੇ ਦਾ ਗਾਲੀ ਕੱਟਦੇ ਸੀ ਸਾਰਾ, ਆ ਤੂੰ ਜੀਂਦੇ ਜੀ ਤੂੰ ਮੇਰਾ ਮਾਸ ਵੱਧ ਰਿਹਾ, ਇਹ ਨਵੀਂ ਭਾਜੀ ਤੂੰ ਚੜਾ ਰਿਹਾ। ਆਹ ਉੱਥੋਂ ਗਿਆਨ ਹੋ ਗਿਆ। ਉਹ ਫਿਰ ਮਹੰਕ ਸਾਬੇ ਛੁਰੀ ਸੱਟ ਪਾਈ, ਏ ਮਹੰਕ ਸਾਬੇ ਛੁਰੀ ਸੱਟ ਪਾਈ। ਇਹ ਕੌਣ ਨੂੰ ਇਹੋ ਜਿਹਾ ਗਿਆਨ ਭੇਜ ਸਕਦਾ ਹੈ? ਇਹ ਹੈ ਜਿਹੜਾ ਕਸਾਈ ਤੇ ਵੀ ਦਇਆ ਹੋ ਜਾਏ, ਇਹੋ ਜਿਹਾ ਸਾਡਾ ਪਿਆਰਾ ਰੱਬ ਹੈ। ਕਿਰਪਾ ਸਾਬੇ ਛੁਰੀ ਸੱਟੇ ਪਾਈ, ਏ ਮਹੰਕ ਸਾਬੇ ਛੁਰੀ ਸੱਟੇ ਪਾਈ। ਆਹਾ ਆਓ ਹੁਣ ਸਦਨਾ ਨਹੀਂ ਕਹਿਣਾ, ਹੁਣ ਸਦਨਾ ਜੀਓ ਕਹਿਣਾ ਹੈ। ਭਗਤਾਂ ਨੂੰ ਸਦਾ ਗੁਰੂ ਮਹੱਲਾ ਪੰਜਵਾਂ ਬਾਣੀ ਦੇ ਵਿੱਚ ਜੀਓ ਕਹਿ ਕੇ, ਕਬੀਰ ਜੀਓ, ਨਾਮਦੇਵ ਜੀਓ, ਕਿਸੇ ਭਗਤ ਦਾ ਸਿੱਧਾ ਨਾਂ ਨਾ ਲਾਓ, ਜਿੱਦਾਂ ਬਾਣੀ ਚ ਲਿਖਿਆ ਉਨਾ ਆਦਰ ਦਾ। ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਇਸ ਕਰਕੇ ਨਾਮਦੇਵ ਜੋ ਦੇ ਵੇਲੇ ਦੇ ਜਿਹੜੇ ਆ ਸਾਧਨਾ ਜੀ ਭਗਤ ਸੀ, ਉਹ ਫਿਰ ਆਪਣਾ ਸ਼ਬਦ ਦਿੰਦੇ ਨੇ। ਮੈਂ ਨਹੀਂ ਕਛ ਹਾਂ ਨਹੀਂ ਕਿਛੇ ਆਹੇ ਨਾ ਮੋਰਾ, ਮੈਂ ਨਹੀਂ ਕਛ ਹਾਂ ਰਾਖ ਲਿਓ ਸਦਨਾ ਜਨ ਜਗਤ ਗੁਰਾ, ਕਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਕਉ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਟ ਜਾ ਜੁੰਬਕ ਗਰਾਸੈ, ਸਿੰਘ ਹਰਨ ਕਾ ਜੁੰਬਕ ਗਰਾਸੈ। ਰਹਾਉ ਦੀ ਤੁਕ ਹੈ ਜਗਤ ਗੁਰਾ
ਅਕਾਲ ਪੁਰਖ ਨੂੰ ਕਿਹਾ ਹੈ ਜਿੱਦਾਂ ਸਾਡੀ ਸਿੱਖੀ 'ਚ ਇੱਕੋ ਹੀ ਗੁਰੂ ਹੈ, ਉਹ ਹੈ ਅਕਾਲ ਪੁਰਖ। ਤੋ ਜਗਤ ਗੁਰਾ ਮਹੱਲੇ ਔਰ ਜਾਂ ਉਹਦੇ 'ਚ ਸਮਾਇਆ ਹੋਇਆ ਸ਼ਬਦ ਅਖੁੱਟ ਬਾਬੇ ਨਾਨਕੇ ਦਾ ਰੂਪ ਨੂੰ ਵੀ ਜਗਤ ਗੁਰਾ ਕਿਹਾ ਹੈ। ਉਹ ਕਿਸ ਤਰ੍ਹਾਂ ਮਹੱਲਾ ਪੰਜਵਾਂ ਸਰਟੀਫਾਈ ਕਰਦਾ ਹੈ, ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ। ਗੁਰੂ ਨਾਨਕ ਦਾ ਜਿਹੜਾ ਸ਼ਬਦ ਅਖੁੱਟ ਰੂਪ ਹੈ ਉਹ ਵੀ ਜਗਤ ਰੂਪ ਹੈ, ਇਸੇ ਕਰਕੇ ਸਾਰੇ ਭਗਤ ਉਹਨਾਂ ਦੇ ਦੀਖਿਅਤ ਹੋਏ। ਜਗਤ ਗੁਰੂ ਹੈ ਹੀ ਗੁਰੂ ਨਾਨਕ, ਇਸ ਕਰਕੇ ਉਹ ਕਹਿੰਦੇ ਓਏ ਇਹੋ ਜਿਹਾ ਗੁਰ ਕਰਨ ਦਾ ਕੀ ਫਾਇਦਾ ਜੇ ਕਰਮ ਹੀ ਨਾ ਨਾਸੇ ਦੇ, ਕਰਮਾਂ ਦਾ ਫਲ ਹੈ ਇੰਨੇ ਮੈਂ ਪਾਪ ਕੀਤੇ ਇੰਨਾ ਕੁਛ ਕੀਤਾ, ਮੈਂ ਇਹੋ ਜਿਹਾ ਗੁਰੂ ਨਹੀਂ ਕਰਦਾ ਜਿਹੜੇ ਮੇਰੇ ਕਰਮ ਹੀ ਨਾ ਧੋ ਸਕੇ, ਕਰਮ ਨਾ ਨਾਸੇ। ਇਹੋ ਫਿਰ ਰਾਮਾਨੰਦ ਨਾ ਗੁਰੂ ਨਾ, ਰਾਮਾਨੰਦ ਜਿਹੜਾ ਕਬੀਰ ਦਾ ਪਹਿਲਾ ਗੁਰੂ ਸੀ ਉਹਨੇ ਫਿਰ ਗੁਰੂ ਨਾਨਕ ਨੂੰ ਗੁਰੂ ਕੀਤਾ ਜਗਤ ਗੁਰੂ ਨੂੰ, ਔਰ ਉਹਨੇ ਫਿਰ ਸ਼ਬਦ ਦਿੱਤਾ ਗੁਰਮੁਖੀ ਲਿਪੀ 'ਚ ਲਿਖ ਕੇ ਭਈ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਉਹਨੇ ਵੀ ਸ਼ਬਦ ਲਿਆ ਫਿਰ। ਇਸ ਕਰਕੇ ਅਸੀਂ ਸਿੱਧ ਕਰਦੇ ਆ ਰਹੇ ਸਾਰੇ ਹੀ ਭਗਤਾਂ ਦੀ ਬਾਣੀ ਉਸੇ ਲੈਵਲ ਉਸੇ ਚੀਜ਼ ਉਹ ਸ਼ਬਦ ਦਾ ਨਾਂ ਲੈਣ।
ਤੋ ਗੁਰ ਕਾ ਸ਼ਬਦ ਕਾਟੇ ਕੋਟ ਕਰਮ,
ਕੱਤ ਜਾਈਏ ਰੇ ਘਰੇ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਪਇਓ ਭੰਗ। ਰਾਮਾਨੰਦ ਜੀ ਉਹ ਇੱਥੋਂ ਬਾਅਦ ਸਦਨਾ ਜੀ ਕਹਿ ਰਹੇ ਨੇ ਉਹ ਇਹੋ ਜਿਹਾ ਗੁਰੂ ਕਰੋ ਜਿਹੜੇ ਸਾਰੇ ਪਿਛਲੇ ਪਾਪ ਪੂਪ ਸਾਰੇ ਕੱਟੇ ਜਾਣ। ਉਹ ਕਿੱਦਾਂ ਕਟਾਉਂਦੇ ਹੈ? ਜਿੱਦਾਂ ਇੱਕ ਵੱਡੀ ਨਹਿਰ ਚੋਂ ਸੂਆ ਨਿਕਲੇ ਨਾ, ਛੋਟਾ ਨਹਿਰ ਉਹ ਵੱਡੀ ਨਹਿਰ ਦੇ ਉੱਤੋਂ ਨਾ ਫੱਟੇ ਚੱਕਦੇ ਹੈ, ਉਹ ਫਿਰ ਪਾਣੀ ਉਹ ਦੂਸਰੀ ਨਹਿਰ 'ਚ ਆ ਜਾਂਦਾ ਛੋਟੀ 'ਚ ਬਰਾਂਚ। ਉਹ ਜਿਹੜੇ ਫੱਟੇ ਚੱਕਣਾ ਨਾ ਉਹਨੂੰ ਕਈ ਵਾਰੀ ਪੰਜਾਬੀ 'ਚ ਕਹਿੰਦੇ ਯਾਰ ਚੱਕ ਦਿਓ ਫੱਟੇ ਹੁਣ, ਮਤਲਬ ਚੱਕ ਦਿਓ ਪਾਣੀ ਆ ਜਾਏ ਨਹਿਰ ਦੇ ਵਿੱਚ। ਉਹ ਫੱਟੇ ਚੱਕਣ ਕਹਿੰਦੇ ਆ ਉਹ ਜਿਹੜੀ ਨਹਿਰ ਪਹਿਲੀ ਹੁੰਦੀ ਨਾ ਉਹਦੇ 'ਚ ਕਈ ਪਿੰਡਾਂ 'ਚੋਂ ਲੰਘਦੀ ਔਰ 'ਚ ਇੰਨਾ ਗੰਦ ਮੌਲ ਸਭ ਕੁਛ ਛੁੱਟਿਆ ਹੁੰਦਾ ਲੋਕਾਂ ਨਾਲ ਜਦੋਂ ਉਹ ਸੁੱਕੀ ਹੁੰਦੀ ਹੈ, ਕੋਨੇ ਕੁੰਨੇ ਨਿਆਣਿਆਂ ਦਾ ਹੋਰ ਟੋਇਲਟ ਜੋ ਹੁੰਦਾ ਨਾ ਉਸ ਨਹਿਰ ਦੇ ਵਿੱਚ ਸੁੱਟੀ ਜਾਂਦੇ। ਉਹ ਫਿਰ ਜਦੋਂ ਪਹਿਲਾਂ ਹੀ ਪਾਣੀ ਆਉਂਦਾ ਹੈ ਨਾ ਉਹ ਪਹਿਲਾਂ ਪਾਣੀ ਅੱਗੇ ਅੱਗੇ ਲਾ ਲੈਂਦਾ ਸਭ ਕੂੜ ਕਵਾੜ ਨੂੰ, ਉਹ ਮਾਰਦਾ ਧੋ ਕੇ ਮਗਰੋਂ ਸਾਫ ਪਾਣੀ ਨਹਿਰ 'ਚ
ਵਗਣਾ ਸ਼ੁਰੂ ਹੋ ਜਾਂਦਾ।
ਇਹ ਹੈ ਗੁਰੂ ਦਾ ਅਸਲ ਗੁਰੂ ਕਰਨਾ, ਵੀ ਗੁਰੂ ਐਸਾ ਕਰੋ ਜਿਹਦੇ ਫਿਰ ਜਪ ਦੇ ਨਾਲ ਜਨਮਾਂ ਜਨਮਾਂ ਦੇ ਪਾਪ ਰੁੜਦੇ ਚਲੇ ਜਾਣ ਤੇ ਸਾਫ਼ ਹੁੰਦੇ ਜਾਣ ਅੰਦਰ। ਉਹ ਹੈ ਉਹ ਮਹਾਰਾਜ ਕਹਿੰਦੇ ਆ ਜਗਤ ਗੁਰੂ ਤੈਨੂੰ ਇਹੋ ਜਿਹਾ ਗੁਰੂ ਕਰ ਜਿਹੜਾ ਕਿ ਸਾਰੇ ਕਰਮ ਦਾ ਫਲ ਨਾਸ ਹੋ ਜਾਏ। ਮੈਂ ਇਹੋ ਜਿਹਾ ਗੁਰੂ ਨਹੀਂ ਕਰਦਾ ਜਿਹੜਾ ਕਰਮ ਦਾ ਹੀ ਨਾਸ ਨਾ ਹੋ ਜਾਏ। ਕਿਉਂ? ਕਹਿੰਦਾ ਉਹ ਸਿੰਘ ਦੀ ਸ਼ਰਨ 'ਚ ਆਉਣ ਦਾ ਕੀ ਫਾਇਦਾ ਸ਼ੇਰ ਦੀ ਵਿੱਚ ਜੇ ਮੈਨੂੰ ਗਿੱਦੜ ਹੀ ਡਰਾਈ ਜਾਣ। ਇੱਕ ਸਿੰਘ ਦੀ ਸ਼ਰਨ 'ਚ ਸੰਬੰਧਾ ਸ਼ੇਰ ਦੀ ਜੀ ਚਲੇ ਜਾਏ ਤੇ ਗਿੱਦੜਾਂ ਕੋਲੋਂ ਡਰੇ। ਜੁੰਬਕ ਕਹਿੰਦੇ ਆ ਗਿੱਦੜ ਨੂੰ, ਕਹਿੰਦੇ ਉਹ ਜਬ ਜੁੰਬਕ ਗਰਾਸੇ, ਉਹ ਕਹਿੰਦਾ ਸਿੰਘ ਸ਼ਰਨ ਕੱਤ ਜਾਈਏ, ਕੀ ਲੋੜ ਹੈ ਸਿੰਘ ਦੇ ਸ਼ਰਨ ਦੀ ਜਾਣ ਦੀ ਜੇ ਮੈਨੂੰ ਗਿੱਦੜੀ ਡਰਾ ਰਹੇ ਨੇ, ਜੇ ਕਰਮ ਹੀ ਭੈੜੇ ਮੈਨੂੰ ਛੇਰ ਵਾਂਗੂ। ਉਹ ਕਹਿੰਦੇ ਐਸੇ ਗੁਰੂ ਦੀ ਸੇਵਾ 'ਚ ਜਾਓ ਜਿਹੜੇ ਗੜੇ ਗਿੱਦੜੇ ਛੋਟੇ ਮੋਟੇ ਪਾਪ ਸਾਰੇ ਨਾ ਮੈਨੂੰ ਡਰਾ ਸਕਣ ਨਾ ਮੈਨੂੰ ਕੰਬਾ ਸਕਣ, ਐ ਮੈਂ ਤਕੜਾ ਹੋ ਕੇ ਅਗਲੀ ਦਰਗਾਹ 'ਚ ਜਾਵਾਂ। ਤੂੰ ਮਹਾਰਾਜ ਰਹਾਉ ਦੀ ਤੱਕ ਦਿੰਦੇ, ਕਹਿੰਦੇ
ਤਵ ਕਵਨ ਗੁਣ ਕਹਾਂ ਜਗਤ ਗੁਰਾ ਜਾਓ ਕਰਮ ਨਾ ਨਾਸੈ, ਤਵ ਗੁਣ ਕਹਾਂ ਜਗਤ ਗੁਰਾ ਜਾਓ ਕਰਮ ਨਾ ਨਾਸੈ, ਸਿੰਘ ਸ਼ਰਨ ਕੱਟ ਜਾ
ਆਈ ਵਾਰੀ ਫਿਰ ਨਾਨਕ ਜੋਤ ਨਾ ਇੱਕ ਨਹੀਂ ਫਿਰ ਪੰਜ ਸਿੰਘ ਖੜੇ ਕਰ ਦਿੱਤੇ ਬਾਟੇ ਦੇ ਦੁਆਲੇ, ਫਿਰ ਉਹ ਜਰਾ ਖੰਡਾ ਤੇ ਫਿਰ ਕਰੋ ਪੌਲ ਤਿਆਰ। ਉਹ ਫਿਰ ਪੰਜ ਸ਼ੇਰ ਖੜੇ ਕਰ ਦਿੱਤੇ। ਇਹ ਹੈ ਸਾਡੀ
ਤਵ ਕਵਨ ਗੁਣ ਕਹਾ ਜਗਤ ਗੁਰਾ ਜਾ ਕਰਮ ਨਾ ਨਾਸੈ, ਤਵ ਗੁਣ ਕਹਾ ਜਗਤ ਗੁਰਾ ਜਾ ਕਰਮ ਨਾ ਨਾਸੈ, ਸਿੰਘ ਕਰਨ ਕਦ ਜਾਇਆ ਜੁੰਬਕ ਕਰਾਸੈ, ਸਿੰਘ ਸ਼ਰਨ ਕਦ ਜਾਇਆ।
ਭਾਈ ਇੱਕ ਹੋਰ ਵੀ ਕਥਾ ਆਉਂਦੀ ਹੈ, ਸਦਰਾਂ ਜੀ ਕਹਿੰਦੇ ਭਾਈ ਤੂੰ ਐਡਾ ਦਿਆਲੂ ਹੈ, ਤੂੰ ਇੱਕ ਤਰਖਾਣਾ ਦਾ ਮੁੰਡਾ ਸੀ, ਉਹ ਕਿਤੇ ਮਹੱਲਾਂ ਦੇ ਲਾਗੇ ਰਹਿੰਦਾ ਸੀ ਤੇ ਰਾਜੇ ਦੀ ਲੜਕੀ ਸੀ, ਉਹ ਬੜੀ ਸੁੰਦਰ ਸੀ, ਉਹ ਬਾਲ ਸਕਾਰੀ ਸੀ ਬਾਹਰ ਉੱਤੇ ਚੁਆਰੇ ਦੇ, ਉਹਦੇ ਤੇ ਮੋਹਤ ਹੋ ਗਿਆ। ਉਹ ਕਿਤੇ ਵਿਸ਼ਨੂੰ ਦੀ ਪੂਜਾ ਕਰਦੀ ਸੀ ਗਰੜਦੀ ਸਾਰੀ ਸਾਰੀ, ਉਹਨੇ ਮੁੰਡੇ ਨਾਲ ਸੋਚਿਆ ਵੀ ਕੋਈ ਢੰਗ ਕੱਢੀਏ ਇਹਦੇ ਨਾਲ ਵਿਆਹ ਕਰਾਉਣ ਦਾ, ਉਹਨੇ ਤੇ ਜੀ ਲਾ ਲਏ ਆਲੇ ਦੁਆਲੇ ਖੰਭ ਵਿਸ਼ਨੂੰ ਵਾਲੇ, ਉਹ ਗਰੜ ਭਗਵਾਨ ਬਣ ਗਿਆ, ਆਲੇ ਦੁਆਲੇ ਖੰਭ ਲਾ ਕੇ ਲੱਕੜ ਦੇ ਲਾ ਕੇ, ਉਹ ਰਾਤ ਨੂੰ ਜਿੱਥੇ ਉਹ ਪੂਜਦੀ ਹੁੰਦੀ ਸੀ ਗਰੜ ਨੂੰ, ਉਹ ਪਤਾ ਨੀ ਕਿੱਦਾਂ ਚੜ ਚੁੜ ਕੇ ਉਸ ਕਮਰੇ 'ਚ ਉਹ ਮੂਰਤੀ ਦੀ ਜਗ੍ਹਾ ਆਪ ਫਰ ਲਾ ਕੇ ਬੈਠ ਗਿਆ। ਇਹ ਮੈਂ ਆਊਟਲਾਈਨਾਂ ਜੀਆਂ ਤਾਂ ਦੱਸ ਰਿਹਾ ਵੀ ਸਾਨੂੰ ਸ਼ਬਦ ਦੀ ਥੋੜੀ ਜਿਹੀ ਸਮਝ ਆ ਜਾਏ। ਐਡਾ ਵੱਡਾ ਵੀ ਅਕਾਲ ਪੁਰਖ ਹੈ ਜਿਹੜਾ ਇਹੋ ਜਿਹਿਆਂ ਨੂੰ ਵੀ ਬਖਸ਼ ਦਿੰਦਾ। ਉਹ ਜਿਸ ਵੇਲੇ ਪੂਜਣ ਆਈ ਸਾਰੀ ਆਈ ਤੇ ਉਹ ਬਸ ਜੀ ਉਹ ਰੋਜ਼ ਉੱਥੇ ਹੀ ਬਸ ਦਰਸ਼ਨ ਕਰ ਲਿਆ ਕਰੇ, ਉਹ ਮੂਰਤੀ ਦੀ ਜਗ੍ਹਾ ਉਹ ਬੈਠ ਗਿਆ, ਉਹਨੇ ਬਹਾਨਾ ਲੱਭ ਲਿਆ ਵੀ ਉਹ ਉੱਥੇ ਚਲੋ ਜੀ, ਉਹ ਰੋਜ਼ ਪੂਜਣ ਆਏ ਸਾਰੇ। ਉਹ ਰਾਜੇ ਨਾ ਕਿਹਾ, ਉਹ ਕਹਿੰਦੀ ਜੀ ਮੇਰਾ ਗਰੜ ਮੇਰਾ ਭਗਵਾਨ ਤੇ ਬੋਲਦਾ ਵੀ ਹੈ ਸਭ ਕੁਛ ਕਰਦਾ। ਉਹ ਕਹਿੰਦਾ ਯਾਰ ਮੈਂ ਦੇਖਾਂ ਇਹਦਾ ਭਗਵਾਨ ਕਿੱਦਾਂ ਦਾ। ਉਹਨੇ ਕਿਹਾ ਅੱਛਾ ਮੈਂ ਕੱਲ ਨੂੰ ਆਊਂਗਾ ਦੇਖੂੰਗਾ ਤੇਰੇ ਭਗਵਾਨ ਨੂੰ ਵੀ ਉਹ ਕੀ ਕਰਦਾ ਜਾਂ ਸਾਰਾ। ਉਹ ਜਿਹੜਾ ਮੁੰਡਾ ਸੀ ਨਾ ਬਹੁਤ ਡਰ ਗਿਆ ਵੀ ਕੱਲ ਬਾਦਸ਼ਾਹ ਆ ਜਾਣਾ, ਮੇਰਾ ਪਾਜ ਖੁੱਲ ਜਾਣਾ। ਉਹਦੇ ਫਿਰ ਦਿਲਾਂ ਅੰਦਰਾਂ ਨਾ ਐਸੀ ਅਰਦਾਸ ਨਿਕਲੀ ਜਿਹੜੀ ਲੀਕ ਨਹੀਂ ਹੋਈ, ਫਿਰ ਦੀਨ ਹੋ ਗਿਆ। ਐਸੀ ਪਿਆਰ ਨਾਲ ਉਹਨੇ ਰੱਬ ਅੱਗੇ ਅਰਦਾਸ ਕੀਤੀ, ਇਸ ਜਗਤ ਗੁਰੇ ਅਲਗੇ ਅਕਾਲ ਪੁਰਖ ਜਿਹਦੇ ਕਿਰਪਾ ਨਿਧਾਨ ਹੈ ਜਿਹੜਾ ਸਦਾ। ਉਹ ਕਹਿੰਦੇ ਉਹ ਵਾਕਿਆ ਜਦੋਂ ਟੈਸਟ ਕਰਨ ਆਇਆ ਉਹ ਵਾਕਿਆ ਹੀ ਖੰਭਾਂ ਨਾਲ ਉੱਡ ਗਿਆ, ਐਂ ਸਾਰਾ ਕੁਝ ਦਾਣੀ ਜੀ ਆਉਂਦੀ ਹੈ। ਉੱਥੋਂ ਬਾਅਦ ਸਾਰਾ ਉਹ ਲੰਬੀ ਗਾਂ ਤੇ ਪਤਾ ਨਹੀਂ ਹੈ, ਪਰ ਇੰਨਾ ਕਹਾਉਂਦਾ ਸ਼ਬਦਾਂ 'ਚ ਮਾੜਾ ਜਿਹਾ ਇਸ਼ਾਰਾ ਆਏਗਾ, ਜਿੱਦਾਂ ਸੁਲਹੀ ਤੇ ਨਾਰਾਇਣ ਰਾਖ
ਵੀ ਸੁਲੀ ਖਾਨ ਕਿੱਦਾਂ ਮੋਇਆ ਕਿੱਦਾਂ, ਔਰ ਕਿੱਦਾਂ ਗੁਰੂ ਅਰਜਨ ਪਾਤਸ਼ਾਹ ਹਰ ਹਰੀ ਕਾ ਨਾਮ ਹੀ ਜਪਦੇ ਰਹੇ, ਉਹ ਸੁਲੀ ਖਾਨ ਦੇ ਵਿੱਚੋਂ ਤਲਵਾਰ ਭੱਠੇ ਤੋਂ ਨਿਕਲ ਕੇ ਉਹਦੇ ਗਲ 'ਚ ਫਿਰ ਗਈ, ਕਿੱਦਾਂ ਉਹਨੂੰ ਮਾਰਨ ਆ ਰਹੇ ਸੀ ਮਹਾਰਾਜ ਨੂੰ ਆਪ ਹੀ ਮਰ ਗਏ। ਇਸ ਤਰ੍ਹਾਂ ਛੋਟੀਆਂ ਛੋਟੀਆਂ ਐਵੇਂ ਟਾਇਮ ਨਹੀਂ ਜ਼ਾਇਆ ਕੀਤਾ, ਬਹੁਤਾ ਕਹਾਣੀਆਂ ਤੇ ਮਾੜੇ ਮਾੜੇ ਇਸ਼ਾਰੇ ਦਿੱਤੇ ਆ। ਇੱਥੇ ਸਦਨਾ ਜੀ ਆਪਣੇ ਸ਼ਬਦ 'ਚ ਕਹਿੰਦੇ ਭਾਈ ਤੂੰ ਉਹਨੂੰ ਵੀ ਤੇ ਤਾਰ ਹੀ ਦਿੱਤਾ ਸੀ, ਜੇ ਮੈਂ ਬੱਕਰੇ ਵੱਢਦਾ ਰਿਹਾ ਤੇ ਤਦ ਕੀ ਹੈ, ਮੇਰੇ ਕਰਮ ਨਹੀਂ ਤੂੰ ਨਾਸ਼ ਕਰ ਸਕਦਾ। ਇਸ ਕਰਕੇ
ਨਿਰਪ ਕੰਨਿਆ ਕੈ ਕਾਰਨੈ ਇੱਕ ਪਿਆ ਭਿਖਾਰੀ, ਨਿਰਪ ਕੰਨਿਆ ਕੈ ਕਾਰਨੈ ਇੱਕ ਪਿਆ ਭਿਖਾਰੀ, ਕਾਮਾਰਥੀ ਸੁਆਰਥੀ ਵਾਟੀ ਪੈਜ ਸਵਾਰੀ, ਕਾਮਾਰਥੀ ਸੁਆਰਥੀ ਵਾਟੀ ਪੈਜ ਸਵਾਰੀ,
ਆਪਣੇ ਲੋਭ ਕੋ ਕੀਨੋ ਮੀਤ ਸਗਲ ਪਦਾਰਥ ਪ੍ਰਭ ਦੀਤ,
ਆਪਣੇ ਲੋਭ ਕੋ ਕੀਨੋ
ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਪਿਓ ਜੱਜ ਸੀ, ਹਮੇਸ਼ਾ ਉਰਦੂ ਬੋਲਦਾ ਹੁੰਦਾ ਸੀ, ਔਰ ਦੁਨੀਆਂ ਦੀ ਤਾਜ਼ੀ ਰਾਹ ਤੇ ਹਿੰਦ ਜਿਹੜੀ ਪੰਜਾਬੀ ਚ ਪਹਿਲਾਂ ਲਿਖੀ ਗਈ ਗੁਰਮੁਖੀ ਲਿਪੀ ਚ ਇਹ ਉਹਨਾਂ ਦੇ ਬਾਪ ਨਾਲ ਬਣਾਈ ਸੀ। ਇਹ ਬੜੀ ਦੇਣ ਸਿੱਖ ਕੌਮ ਨੂੰ, ਐਡੇ ਲਾਇਕ ਜੱਜ ਸੀ ਉਹ ਨਾਰੰਗਵਾਲ ਦੇ ਭਾਈ ਸਾਹਿਬ ਦੇ। ਉਹਨਾਂ ਨੇ ਆਪਣਾ ਬੱਚਾ ਲਾਹੌਰ ਪੜ੍ਹਨ ਪਾਇਆ ਚੀਫ ਕਾਲਜ ਸਾਰਿਆਂ 'ਚ, ਭਾਈ ਰਣਧੀਰ ਸਿੰਘ ਜੀ। ਇਹ ਪਹਿਲਾਂ ਪੜ੍ਹਾਈ ਪੜੂਈ 'ਚ ਉਸ ਤਰ੍ਹਾਂ ਦੇ ਹੁੰਦੇ ਸੀ ਅਤੇ ਪਿੰਡ ਆਣ ਕੇ ਅਤੇ ਕਬੂਤਰਬਾਜ਼ੀ ਕਰਦੇ ਹੁੰਦੇ ਸੀ। ਮੈਂ ਉਹ ਭੇਦ ਦੱਸ ਰਿਹਾ ਹਾਂ ਜਿਹੜੇ ਹਾਲੇ ਕਿਸੇ ਨੂੰ ਪਤਾ ਨਹੀਂ ਹੈ। ਇੱਕ ਵਾਰੀ ਕਬੂਤਰ ਉਡਾਉਂਦੇ ਉਡਾਉਂਦੇ ਨਾ ਉੱਤੋਂ ਰੱਖੇ ਸੀ ਕਬੂਤਰ, ਉਹਨਾਂ ਵੱਲ ਧਿਆਨ ਅਤੇ ਕੋਠੇ ਤੋਂ ਡਿੱਗ ਪਏ ਅਤੇ ਖੁਰਲੀ ਅਤੇ ਨੱਕ ਭਾਰ ਪਏ, ਉਦਾਂ ਦੀ ਇਹਨਾਂ ਦੀ ਨੱਕ ਫਿਸ ਗਈ ਸੀ। ਇਹ ਕਾਲਜ ਜਦੋਂ ਪੜ੍ਹਨੇ ਪਾਏ ਤੇ ਬਾਪ ਨੂੰ ਬੜਾ ਫਿਕਰ ਹੈ, ਬੜੇ ਸਾਧੂ ਸੁਭਾਅ ਦੇ ਸੀ ਛੋਟੇ ਦੇ, ਤੇ ਕਰਮਾਂ 'ਚ ਭਗਤੀ ਸੀ ਪਿਛਲੀ। ਉਹ ਫਿਰ ਬਾਪ ਨਾ ਉਹਨੂੰ ਕਿਹਾ, ਕਹਿੰਦੇ ਕਾਕਾ ਤੇਰਾ ਇਮਤਿਹਾਨ ਲਾਗੇ ਆ ਗਿਆ ਹੈ,
ਤੂੰ ਚੱਲ ਅੱਛਾ ਕੁਛ ਨਾ ਤੂੰ ਬਾਣੀ ਬੁਣੀ ਤੇ ਪੜ੍ਹਦਾ ਨਹੀਂ ਨਾ ਤੂੰ ਰੱਬ ਨੂੰ ਮੰਨਦਾ ਚੱਲ ਤੂੰ ਬਾਣੀ ਪੜ੍ਹ ਲਿਆ ਕਰ ਜਪਜੀ ਸਾਹਿਬ ਜਾਂ ਹੋਰ ਐਸ ਬੰਨੇ ਥੋੜਾ ਥੋੜਾ ਵਾਹਿਗੁਰੂ ਕਰ ਲਿਆ ਕਰ ਬਾਣੀ ਪੜ੍ਹ ਲਿਆ ਕਰ ਗੁਟਕੇ ਤੂੰ ਸਾਰੀ ਚੀਜ਼ ਤੇ ਤੂੰ ਪਾਸ ਹੋ ਜਾਏਗਾ ਇੱਥੋਂ ਭਾਈ ਸਾਹਿਬ ਲੱਗੇ ਸੀ ਕਹਿੰਦੇ ਫਿਰ ਮੈਂ ਇਮਤਿਹਾਨ ਲਾ ਕੇ ਆ ਗਿਆ ਮੈਨੂੰ ਹੋਰ ਕੋਈ ਨਹੀਂ ਆਪਣੇ ਲੋਭ ਲਈ ਆਪਣੇ ਲਾਲਚ ਨਹੀਂ ਨਾ ਮੈਂ ਫਿਰ ਦੇਹ ਪਾਠ ਕਰਨੇ ਸ਼ੁਰੂ ਕੀਤੇ ਉਹ ਪਾਠਾਂ ਦੀ ਐਸੀ ਬਰਕਤ ਹੋਈ ਮੈਂ ਵਿੱਚੇ ਫਸ ਗਿਆ ਉਹ ਪਾਸ ਤੇ ਮੈਂ ਹੋ ਗਿਆ ਪਰ ਆਪਣੇ ਲੋਭ ਕੋ ਕਿੰਨੋ ਮੀਤ ਮੈਨੂੰ ਸੌਰੇ ਪਦਾਰਥ ਫਿਰ ਤੇ ਮੇਰੇ ਅੰਦਰ ਕੋਈ ਚੀਜ਼ਾਂ ਹੋਣ ਲੱਗ ਪਈਆਂ ਮੈਂ ਕਿਹਾ ਇਹ ਤਾਂ ਕੋਈ ਗੱਲ ਹੈ ਇਸ ਕਰਕੇ ਉੱਥੋਂ ਉਹ ਸਾਰੀ ਚੀਜ਼ ਲੱਗੇ ਸੀ ਵੀ ਆਪਣੇ ਲੋਭ ਕੋ ਕਿੰਨੋ ਮੀਤ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਕਾਮਾਰਥੀ ਕਿਸੇ ਨਾ ਆਪਣੇ ਐਸੇ ਵੀ ਹੋਇਆ ਸੀ ਮਹਾਰਾਜ ਕਹਿੰਦੇ ਕਾਮਾਰਥੀ ਸੁਆਮਾਰਥੀ ਕੌਣ ਸਵਾਰ ਸਕਦਾ ਹੈ ਇਹੋ ਜੀ ਕੌਣ ਕਿਰਪਾ ਨੇ ਦਾਨ ਉਹਨਾਂ ਨਾਲ ਫਿਰ ਭਾਈ ਸਾਹਿਬ ਫਿਰ ਐਸੇ ਲੱਗੇ ਫਿਰ ਛੱਡਿਆ ਲੱਭ ਕੇ ਸਭ ਕੁਛ ਕਿਉਂਕਿ ਇਹ ਫਿਰ ਉਹ ਢਾਬ ਦੇ ਉੱਤੇ ਜਾ ਕੇ ਫਿਰ ਉਹ ਨਾਮ ਉੱਚੀ ਉੱਚੀ ਜਪਿਆ
ਨਾਰੰਗਵਾਲ ਤੇ ਗੁੱਜਰਵਾਲ ਦੇ ਦਰਮਿਆਨ ਚ ਉਜਾੜ ਜਗ੍ਹਾ ਸੀ ਜਿੱਥੇ ਹੜ੍ਹ ਪੈਂਦਾ ਹੁੰਦਾ ਸੀ ਕਿ ਦੋਵਾਂ ਪਿੰਡਾਂ ਦੇ ਪਿਛਲੇ ਜੱਟ ਸਦੀਆਂ ਤੋਂ ਲੜਦੇ ਆ ਰਹੇ ਸੀ ਤੇ ਉਹ ਰੂਹਾਂ ਜਿਹੜੀਆਂ ਨਾ ਉੱਥੇ ਹਾੜਾ ਪਾਉਂਦੀਆਂ ਸੀ ਆਣ ਕੇ ਜਿਹੜੀਆਂ ਮਰੀਆਂ ਰੂਹਾਂ ਸੀ ਉਸ ਥਾਂ ਕੋਈ ਜਾਂਦਾ ਨਹੀਂ ਸੀ ਹੁੰਦਾ ਭਾਈ ਸਾਹਿਬ ਨਾਲ ਫਿਰ ਆਣ ਕੇ ਉਹ ਜਗ੍ਹਾ ਪਸੰਦ ਕੀਤੀ ਉੱਥੇ ਫਿਰ ਇੰਨਾ ਉੱਚੀ ਨਾਮ ਜਪਿਆ ਲੋਕ ਕੋਈ ਲਾਗੇ ਡਰਦੇ ਨਾ ਜਾਏ ਵੀ ਖਰੇ ਹਾੜ ਹੀ ਪੈ ਰਿਹਾ ਉਹਨਾਂ ਭੈੜੀਆਂ ਰੂਹਾਂ ਦਾ ਉਹ ਭਾਈ ਸਾਹਿਬ ਨਾਲ ਉੱਥੇ ਫਿਰ ਗੁਪਤ ਨਾਮ ਕਮਾਈ ਕੀਤੀ ਤੇ ਇਸ ਕਰਕੇ ਜਿਹੜੀ ਚੀਜ਼ ਪਰ ਲੱਗੇ ਕਿੱਥੋਂ ਕਿਸੇ ਬੰਨੇ ਵੀ ਲੱਗ ਪਾਓ ਗੁਰੂ ਵੱਲ ਲੱਗ ਜਾਓ ਸਹੀ ਪਰ ਉਹਦੇ ਗੁਣ ਬੜੇ ਹੈ ਕਿਉਂ ਕਿਰਪਾ ਨੇ
ਨਿਰਪ ਕੰਨਿਆ ਕੈ ਕਾਰ ਨੇ ਚਿਤ ਪਿਆ ਬੇਕਾਰੀ ਨਿਰਪ ਕੰਨਿਆ ਕੈ ਕਾਰ ਨੇ ਚਿਤ ਪਿਆ ਬੇਕਾਰੀ ਕਾਮਾਰਥੀ
ਰਹਾਉ ਦੀ ਤੁਕ ਮੂੰਹ ਚ ਉੱਠੀ ਸਾਧਨਿਆ ਜੀ ਤੂੰ ਕੀ ਉੱਠੀ ਤਾਵ ਗੁਣ ਕਹਾ
ਜਗਤ ਬੁਰਾ ਜਾ ਕਰਮ
ਕਬੀਰ ਮਾਏ ਮੁੰਡੂ ਤਿਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਕਬੀਰ ਜੀ ਕਹਿੰਦਾ ਜਿਹੜਾ ਗੁਰੂ ਭਰਮ ਨਾ ਗਵਾ ਸਕੇ ਆ ਬਾਬੇ ਨਾਨਕ ਦੇ ਲੈਵਲ ਤੇ ਬੜੇ ਗੁਰੂ ਬਣੇ ਆ ਸਤਿਗੁਰੂ ਰਾਧਾ ਸਵਾਮੀ ਏ ਨਾਮ ਧਾਰੀਏ ਸਾਰੇ ਨਿਰੰਕਾਰੀਏ ਇਹ ਦੇਹਾਂ ਚ ਸਾਰਾ ਕਬੀਰ ਸਾਹਿਬ ਕਹਿੰਦੀ ਇਹਨਾਂ ਨੂੰ ਕੁਛ ਨਾ ਕਹੋ ਇਹਨਾਂ ਦੇ ਘਰ ਚੱਲ ਜਾਓ ਤੇ ਇਹਨਾਂ ਦੀ ਮਾਵਾਂ ਦਾ ਸਿਰ ਮੁੰਨ ਸਿੱਟੋ ਇਹਨਾਂ ਨੂੰ ਕੁਛ ਨਾ ਕਹੋ ਕਿਉਂਕਿ ਜਿੰਨੇ ਜੰਮੇ ਆ ਨਾ ਇਹੋ ਜਿਹੇ ਉਹ ਮਾਏ ਮੁੰਡੂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਤੇ ਮਹਾਰਾਜ ਕਹਿੰਦੇ ਆ ਸਾਡਾ ਗੁਰੂ ਤੇ ਐਸਾ ਹੈ
ਸੋ ਸਤ ਗੁਰ ਧੰਨ 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 ਜਿਨ ਭਰਮ ਗਰ
ਜਦੋਂ ਮੈਂ ਵਾਹੋ ਵਾਹੋ ਕਿਹਾ ਗੁਰਮੰਤਰ ਦਾ ਜਾਪ ਕੀਤਾ
ਸੋ ਸਤਿਗੁਰ
ਉਹ ਫਿਰ ਵਾਹੋ ਵਾਹੋ ਕਹਿਣ ਦੇ ਨਾਲ ਮੇਰੇ ਭਰਮ ਨਹੀਂ ਟੁੱਟੇ ਮੈਂ ਤੇ ਰੱਬ ਨਾਲ ਜੁੜ ਗਿਆ ਥੋੜਾ ਜਿਹਾ ਮੈਂ ਭਰਮ ਤੋੜਨ ਲਈ ਕੀਤਾ ਸੀ ਇਹਦੇ ਕਿਰਪਾ ਨਿਧਾਨ ਇਹਨੇ ਮੈਨੂੰ ਰੱਬ ਨਾਲ ਜੋੜ ਦਿੱਤਾ
ਸੋ ਸਤਿਗੁਰ
ਬਣ ਕੇ ਤੋੜੂਗਾ, ਕਿੱਦਾਂ ਟੁੱਟੂਗਾ ਪਰਮਗੜ? ਉਹ ਤੁਹਾਨੂੰ ਉਹਦਾ ਗਿਆਨ ਲੈਣਾ ਪੈਣਾ ਹੈ ਬਾਣੀ ਦਾ।
ਗੁਰ ਤੇ ਗਿਆਨ ਪਾਇਆ ਅੱਖਰ ਟਿਕਰਾਰਾ, ਗੁਰ ਤੇ ਗਿਆਨ ਪਾਇਆ ਅੱਖਰ ਟਿਕਰਾਰਾ, ਦੂਜਾ ਪਰਮ ਗੜ ਕੱਟਿਆ ਕੱਟਿਆ, ਦੂਜਾ ਪਰਮ ਗੜ ਕੱਟਿਆ ਮੋਲੋ ਅਹੰਕਾਰਾ, ਦੂਜਾ ਪਰਮ ਗੜ ਕੱਟਿਆ ਮੋਲੋ ਅਹੰਕਾਰਾ। ਹਰ ਕਾ ਨਾਮ ਮਨ ਵਸਿਆ ਵਸਿਆ, ਹਰ ਕਾ ਨਾਮ ਮਨ ਵਸਿਆ, ਇਹ ਗੁਰ ਸ਼ਬਦ ਵਿਚਾਰਾ, ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ, ਇਹ ਸਭ ਸੱਚੋ ਸੱਚ ਵਰਤਦਾ ਸੱਚ ਸਿਰ ਜਨਹਾਰਾ, ਸਭ ਸੱਚੋ ਸੱਚ ਵਰਤਦਾ ਸੱਚ ਸਿਰ ਜਨਹਾਰਾ, ਇਹ ਗੁਰ ਦੇ ਗਿਆਨ ਪਾਇਆ।
ਬਾਣੀ ਦਾ ਲੈਣਾ ਪੈਣਾ ਹੈ, ਬਾਣੀ ਆਈ ਤਦੇ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ। ਇਹ ਖੰਡ ਪਾਠ ਕਰਨ ਨੂੰ ਨਹੀਂ ਹੈ ਬਾਣੀ, ਇਹ ਬਾਣੀ ਮੰਤਰ ਰੂਪ ਨਹੀਂ ਹੈ ਵੀ ਤੁਸੀਂ ਇਹਨੂੰ ਮੰਤਰ ਬਣਾ ਲਓ ਤੇ ਬਾਹਮਣਾਂ ਦੇ ਮੰਤਰ ਵਾਂਗੂ ਇਹਨੂੰ ਵੀ ਵੇਦਾਂ ਵਾਂਗੂ ਇਹਦਾ ਪਾਠ ਹੀ ਕਰੀ ਚੱਲੋ, ਨੇਤਰੇ ਵੀ ਕਰੀ ਚੱਲੋ। ਉਹ ਨਹੀਂ ਭਾਈ, ਇਹ ਬਾਣੀ ਦੇ ਗਿਆਨ ਦੀ ਖੜਗ ਹੱਥ ਚ ਲੈ ਕੇ ਤੁਸੀਂ ਭਰਮਾਂ ਦੇ ਗੜ ਕੱਟਣੇ ਆ।
ਗੁਰ ਤੇ ਗਿਆਨ ਪਾਇਆ ਅੱਖਰ ਕਰਾਰਾ, ਗੁਰ ਤੇ ਗਿਆਨ ਪਾਇਆ ਅੱਖਰ ਕਰਾਰਾ।
ਹਜ਼ਰਤ ਮੁਹੰਮਦ ਸਾਹਿਬ ਮੁਸਲਮਾਨਾਂ ਦੇ ਬਹੁਤ ਵੱਡੇ ਔਲੀਏ ਹੋਏ ਨੇ ਔਰ ਰਹਿਬਰ ਨੇ। ਉਹਨਾਂ ਕੋਲੋਂ ਮੁਸਲਮਾਨਾਂ ਨੇ ਪੁੱਛਿਆ, ਹਜ਼ਰਤ ਸਾਹਿਬ ਸਾਡੇ ਮੁਸਲਮ ਮਜ਼ਹਬ ਨੂੰ ਕੋਈ ਖਤਰਾ ਵੀ ਪੈ ਸਕਦਾ ਕਦੀ? ਹਜ਼ਰਤ ਸਾਹਿਬ ਆਪਣੀ ਬਿਰਦੀ ਚੋਂ ਉੱਠੇ, ਚਿਹਰਾ ਲਾਲ ਹੋਇਆ। ਉਹਨਾਂ ਨੇ ਕਿਹਾ, ਹਾਂ, ਮੇਰੀ ਮੁਸਲਮਾਨ ਮਜ਼ਹਬ ਨੂੰ ਦੋ ਬੰਦੇ ਸਦਾ ਹੀ ਢਾ ਲਾਉਣਗੇ ਔਰ ਸਦਾ ਹੀ ਇਹਨੂੰ ਤਬਾਹ ਕਰਨ ਦੀ ਸੋਚਣਗੇ। ਉਹਨਾਂ ਨੇ ਕਿਹਾ, ਜੀ ਕਿਹੜੇ ਦੋ ਬੰਦੇ? ਬਹੁਤ ਘੱਟ ਬੋਲਦੇ ਸੀ। ਉਹਨਾਂ ਨੇ ਕਿਹਾ, ਬੇ ਇਲਮ ਆਲਮ ਔਰ ਬੇ ਅਮਲ ਆਲਿਮ। ਬੇ ਇਲਮ ਆਲਮ, ਬੇ ਅਮਲ ਆਮਿਲ, ਬੇ ਅਮਲ ਆਲਮ। ਇੱਕ ਜਿਹੜਾ ਭਗਤ ਹੋਏਗਾ ਪਰ ਉਹਨੂੰ ਜੋ ਕੁਰਾਨ ਸ਼ਰੀਫ ਹੈ ਉਹਦੇ ਗਿਆਨ ਦਾ ਹੀ ਨਾ ਪਤਾ ਹੋ ਵੀ ਕੁਰਾਨ ਸ਼ਰੀਫ ਦੀ ਆਇਤ ਕੀ ਕਹਿੰਦੀ ਹੈ। ਉਹ ਉੱਦਾਂ ਹੀ ਅੱਲਾਹੁ ਅਕਬਰ ਅੱਲਾ ਜਾਂ ਜੋ ਆਪਣੇ ਵੱਲੋਂ ਭਗਤ ਬਣ ਜਾਏਗਾ, ਵੱਡਾ ਭਾਰਾ ਰੱਬ ਨੂੰ ਮੰਨਣ ਵਾਲਾ, ਪਰ ਉਹ ਮੇਰੇ ਕੁਰਾਨ ਸ਼ਰੀਫ ਦਾ ਗਿਆਨ ਹੀ ਨਾ ਲਊਗਾ ਵੀ ਇਹ ਜਪਣਾ ਕਿੱਦਾਂ ਹੈ, ਕੀ ਚੀਜ਼ ਹੈ। ਦੂਸਰਾ ਉਹ ਜਿਹੜਾ ਕੁਰਾਨ ਸ਼ਰੀਫ ਦੀ ਵਿਚਾਰ ਹੀ ਕਰੀ ਚੱਲੇਗਾ ਤੇ ਨਾਮ ਕਦੀ ਰੱਬ ਅੱਲਾ ਦਾ ਜਪੇਗਾ ਹੀ ਨਾ। ਦੋ ਬੰਦੇ ਹੈ,
ਉਹ ਕਿਹੜੇ ਹੈ? ਭਗਤਹੀਣ ਗਿਆਨੀ ਤੇ ਗਿਆਨਹੀਣ ਭਗਤ।
ਆ ਜਿੰਨੇ ਸਾਧਾਂ ਦੇ ਟੋਲੇ ਤੁਰੇ ਫਿਰਦੇ ਆ, ਸੰਤਾਂ ਦੇ ਆਪਣੇ ਵੱਲੋਂ ਇਹ ਸੰਤ ਬਣੇ ਆ, ਪਰ ਇਹਨਾਂ ਨੂੰ ਗਿਆਨ ਬਾਣੀ ਦਾ ਜਿੱਦਾਂ ਬਾਬਾ ਨਾਨਕ ਕਹਿੰਦਾ ਨਾਮ ਜਪਣਾ ਜਾਂ ਨਾ, ਇਹਨਾਂ ਨੂੰ ਕੱਖ ਨਹੀਂ ਪਤਾ, ਇਲ ਦੇ ਥਾਂ ਕੁੱਕੜ ਨਹੀਂ ਪਤਾ ਬਾਣੀ ਕਹਿੰਦੀ ਕੀ ਹੈ। ਇਹਨਾਂ ਤੋਂ ਬਹੁਤ ਖਤਰਾ ਸਿੱਖੀ ਨੂੰ ਸਦਾ ਹੀ ਰਿਹਾ ਹੈ। ਦੂਸਰੇ ਹੈ
ਪ੍ਰੋਫੈਸਰ ਗੰਗਾ ਸਿੰਘ ਵਰਗੇ, ਜਿਹੜੇ ਐਡੇ ਐਡੇ ਵੱਡੇ ਲੈਕਚਰਾਰ ਹੋ ਜਾਣ ਅਮਰੀਕਾ ਚ ਜਾ ਕੇ, ਪਤਿਤ ਹੋ ਜਾਣ ਜਾ ਕੇ। ਉਹ ਬੰਦੇ ਲੈਕਚਰਾਰ, ਉਹ ਪ੍ਰੋਫੈਸਰ ਬੁੱਧੀਜੀਵ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨਰਾਇਣ ਸਿੰਘ ਵਰਗੇ, ਜਿਨ੍ਹਾਂ ਨਾਮ ਮਹਾਂਕੋਸ਼ ਆ, ਜਿਨ੍ਹਾਂ ਨਾਲ ਲਿਖਿਆ ਸ਼ਬਦਾਰਥ, ਜਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਗੁਰੂ ਬਾਣੀ ਦਾ ਟੀਕਾ ਕਰ ਜਾਣਗੇ ਗੁਰੂ ਗ੍ਰੰਥ ਸਾਹਿਬ ਦੇ, ਤੇ ਪ੍ਰੀਫੇਸ ਚ 500 ਸਾਲਾ ਬਾਣੀ ਜਿਹੜੀ ਗੁਰੂ ਨਾਨਕ ਦੀ ਛਾਪੀ ਹੈ ਇਹਨਾਂ ਨਾਲ ਪੰਜਾਬੀ ਯੂਨੀਵਰਸਿਟੀ ਨਾਲ, ਉਹਨਾਂ ਦੇ ਪ੍ਰੀਫੇਸ ਚ ਪ੍ਰੋਫੈਸਰ ਨਰਾਇਣ ਸਿੰਘ ਜੀ ਲਿਖਦੇ, ਜੀ ਇੱਕ ਅੱਖਰ ਦੇ ਜਾਪ ਨਾ ਕੀ ਹੋ ਜਾਣਾ, ਇੱਕ ਅੱਖਰ ਨੂੰ ਜਪੀ ਚੱਲੋ। ਔਰ ਕਈ ਇੰਟਲੈਕਚ ਬੁੱਧੀਆਂ ਨਾ ਮਕੈਨੀਕਲ ਰੈਪੀਟੇਸ਼ਨ ਕਿਹਾ ਇਹਨੂੰ, ਤੋਤਾ ਰਟਣੀ ਕਿਹਾ, ਔਰ ਬੱਕਰੀ ਵਾਂਗੂ ਮੂੰਹ ਮਾਰਨਾ ਕਿਹਾ।
ਇਹ ਚੀਜ਼ਾਂ ਜਦੋਂ ਭਾਈ ਸਾਹਿਬ ਵੇਲੇ ਜੇਲ੍ਹ ਤੋਂ ਵਾਪਸ ਆਏ ਉੱਠੀਆਂ ਉਹਨਾਂ ਨੇ ਆਣ ਕੇ ਦੇਖਿਆ ਇਹ ਪ੍ਰੋਫੈਸਰ ਇਹ ਲੋਕ ਸਾਰਾ ਇਹ ਤੇ ਜੋ ਮਹਾਰਾਜ ਨੇ ਜੜ੍ਹਾਂ ਹੈ ਇਹਨਾਂ ਦੇ ਉੱਤੇ ਕੁਹਾੜਾ ਫੇਰ ਰਹੇ ਨੇ ਵੀ ਇਹ ਨਾਮ ਜਪਣਾ ਜੀ ਇਹ ਬੱਕਰੀਆਂ ਨੂੰ ਮੂੰਹ ਮਾਰਨਾ ਹੈ ਮਕੈਨੀਕਲ ਇਹਦਾ ਕੀ ਫਾਇਦਾ ਫੇਰ ਉਹਨਾਂ ਨੂੰ ਪਹਿਲੀ ਕਿਤਾਬ ਲਿਖਣੀ ਪਈ ਗੁਰਮਤ ਨਾਮ
ਅਭਿਆਸ ਕਮਾਈ
ਉਸ ਵੇਲੇ ਮੈਂ ਐਫ ਐਸ ਸੀ ਚ ਪੜ੍ਹਦਾ ਸੀ ਲਾਹੌਰ ਜਦੋਂ ਇਹ ਪਹਿਲੀ ਕਿਤਾਬ ਛਪੀ ਤੇ ਮੈਂ ਉਹ ਪੜ੍ਹੀ ਇਹ ਸਾਰੀਆਂ ਚੀਜ਼ਾਂ ਜ਼ਹੂਰ ਚ ਕਿਉਂ ਆਉਂਦੀਆਂ ਹਨ ਕਿਉਂਕਿ ਇਹ ਜਿਹੜੇ ਲੋਕ ਹੁੰਦੇ ਆ ਇਹ ਪ੍ਰੋਫੈਸਰ ਪ੍ਰੋਫੈਸਰ ਸਾਹਿਬ ਸਿੰਘ ਵੀ ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼ ਇਹਦਾ ਟੀਕਾ ਲਿਖ ਰਹੇ ਨੇ ਵੀ ਇਹ ਤੇ ਕੀੜੀ ਚਾਲ ਹੈ ਜਿੱਦਾਂ ਕੀੜੀ ਤੁਰ ਪਏ ਤੇ ਕਹਿ ਦੇ ਮੈਂ ਆਕਾਸ਼ਾਂ ਚ ਪਹੁੰਚ ਜਾਵਾਂ ਉਹ ਭਾਈ ਕੀੜੀ ਉਹ ਅਸੀਂ ਪਿੱਛੇ ਟੇਪਾਂ ਚ ਨਖੇਰ ਆਏ ਹਾਂ ਵੀ ਇਹ ਕਿੰਨਾ ਕਬੀਰ ਕੀੜੀ ਚਾੜਨੀ ਹੈ ਇਹ ਹੈ
ਕਬੀਰ ਹਰ ਹੈ ਖਾਂਡ ਰੇਤ ਮੇਂ ਬਿਖਰੀ ਹਾਥੀ ਚੁਨੀ ਨਾ ਜਾਏ ਕਹੋ ਕਬੀਰ ਗੁਰ ਭਲੀ ਬਜਾਈ ਚੀਟੀ ਹੋ ਕੇ ਖਾਏ ਹਾਥੀ ਦੀ ਸੁੰਡ ਨਹੀਂ ਰੇਤ ਚੋਂ ਖੰਡ ਚੁੱਕ ਸਕੇਗੀ ਇੱਕ ਕੀੜੀ ਬਣ ਜਾ ਨੀਵਾਂ ਬਣ ਜਾ ਗਰੀਬ ਬਣ ਜਾ ਸਾਰੇ ਦਾਣੇ ਖੰਡ ਦੇ ਰੇਤ ਚੋਂ ਚੁੱਕ ਕੇ ਲੈ ਜਾਏਗਾ
ਇਸ ਕਰਕੇ ਇਹਨਾਂ ਨੂੰ ਉੱਚ ਹੱਦੀ ਵੈਣਾ ਜਾਂ ਸਾਡੀ ਬਾਣੀ ਦੇ ਉਹਦੇ ਅਰਥ ਕਰੀ ਜਾਂਦੇ ਨੇ ਅੰਦਰੋਂ ਬਿਲਕੁਲ ਕੋਰੇ ਨੇ ਔਰ ਕੋਈ ਨਾਮ ਜਪਣ ਵਾਲੇ ਨਹੀਂ ਇਹਨਾਂ ਤੋਂ ਸਭ ਤੋਂ ਜ਼ਿਆਦਾ ਖਤਰਾ ਸਿੱਖੀ ਨੂੰ ਕਿਉਂ ਹੋ ਰਿਹਾ ਕਿਉਂਕਿ ਸਾਰੇ ਨੌਜਵਾਨਾਂ ਦੇ ਬ੍ਰੇਨ ਵਾਸ਼ ਆਊਟ ਹੋ ਰਹੇ ਨੇ ਉਹ ਕਹਿੰਦੇ ਚੰਗਾ ਸਿੱਖ ਬਣੋ ਨੇਕ ਕੰਮ ਕਰੋ ਇਹ ਨਾਮ ਜਪਣ ਦੀ ਕੀ ਹੈ ਕੀ ਥਿਊਰੀ ਬਾਬੇ ਨੇ ਔਰ ਹਾਲਾਂਕਿ ਦੇਖਿਆ ਜਾਏ ਤੇ ਸਾਰੀ ਬਾਣੀ ਕੀ ਸਾਰੇ ਦਸ ਗੁਰੂ ਇਸੇ ਚੀਜ਼ ਨੂੰ ਲੱਗ ਪਏ ਕੀ ਕਹਿਣ
ਜਨ ਨਾਮ ਗੁਰ ਸਿੱਖ
ਸ਼ਬਦ ਗਿਆਨ ਲੈਣ ਦੀ ਲੋੜ ਹੈ ਆ ਜਿਹੜੀ ਹੁਣ ਅਸੀਂ ਗਾਤਰੇ ਕਿਰਪਾਨਾ ਇਹ ਕਕੌਰ ਪਾਈ ਫਿਰਦੇ ਆ ਇਹਨਾਂ ਨਾਲ ਸਿੱਖੀ ਨਹੀਂ ਬਚਣੀ ਇਸ ਵੇਲੇ ਗਿਆਨ ਦੇ ਸ਼ਸਤਰ ਦੀ ਲੋੜ ਹੈ
ਗੁਰ ਦੇ ਗਿਆਨ ਪਾਇਆ ਅਥੜਕ ਕਰਾਰਾ
ਖੜਗ ਸੰਜੋ ਹਰ ਭਗਤ ਹੈ
ਖੜਗ ਸੰਜੋ ਹਰ ਭਗਤ ਹੈ
ਉਹ ਦੋਵਾਂ ਗੁਰੂਆਂ ਨਾਲ ਸ਼ਸਤਰ ਚੱਕੇ ਉਹ ਵੀ ਉਦੋਂ ਜਦੋਂ ਚੁਕਾਰਾ ਧਾਮਾ ਹੀਲ ਤੇ ਦਰਗੁਜ਼ਸ਼ਤ ਹਲੋਲਸਤ ਬੁਰਦਨ ਬਸ਼ਮਸ਼ੀਰੇ ਦਸਤ ਪੰਜਵੀਂ ਪਾਤਸ਼ਾਹੀ ਨੂੰ ਤੱਤੀ ਤਵੀ ਤੇ ਰੋਸਟ ਕਰ ਦਿੱਤਾ ਗਿਆ ਭੁੰਨ ਸਿੱਟਿਆ ਗਿਆ
ਛੇਵੀਂ ਪਾਤਸ਼ਾਹੀ ਉੱਠੀ ਉਹਨਾਂ ਦਾ ਹੱਕ ਸੀ ਸ਼ਸਤਰ ਚੱਕੇ
ਮੂਰਖ ਗੰਢ ਪਵੇ ਮੂੰਹ ਮਾਰ ਕਿਉਂਕਿ ਬਾਬੇ ਨਾਨਕ ਨਾਹੀ
ਉਹ ਸ਼ਸਤਰ ਘੜੇ ਸੀ ਜਿਹੜੇ ਕਿ ਛੇਵੀਂ ਪਾਤਸ਼ਾਹ ਨੇ ਚੱਕਿਆ ਉਹਦਾ ਲੋਹਾ ਸਪਾਤ ਉਹਦੀ ਜਿਹੜੀ ਧਾਤ ਸੀ ਇਹ ਗੁਰੂ ਨਾਨਕ ਨਾਲ ਘੜੀ ਹੈ ਸ਼ਬਦਾਂ ਰਾਹੀਂ ਪੀ ਮੂਰਖ ਗੰਢ ਪਵੇ ਮੂੰਹ ਮਾਰ
ਮੂਰਖ ਨੂੰ ਮੂਰਖ ਦੀ ਬੋਲੀ ਚ ਸਮਝਾਉਣਾ ਪੈਂਦਾ ਹੈ ਹੋਰ ਮੂਰਖ ਨੂੰ ਸਮਝਾਉਣ ਦਾ ਕੋਈ ਤਰੀਕਾ ਨਹੀਂ ਸਮਝਾ ਚੁੱਕੇ ਸਾਰੇ ਗੁਰੂ ਪਹਿਲੇ ਪੰਜ ਪਰ ਨਾ ਮੰਨਿਆ
ਛੇਵੀਂ ਪਾਤਸ਼ਾਹੀ ਨੇ ਸ਼ਸਤਰ ਚੱਕੇ ਉੱਥੋਂ ਬਾਅਦ ਉਹਨਾਂ ਨੇ ਹੁਕਮ ਕਰ ਦਿੱਤਾ ਗੁਰੂ ਹਰ ਰਾਏ ਸਾਹਿਬ ਨੂੰ ਵੀ ਭਾਈ ਸ਼ਸਤਰ ਨਾ ਹੁਣ ਚੱਕਿਓ ਸ਼ਸਤਰ ਰੱਖਿਓ ਜ਼ਰੂਰ 2200 ਘੋੜ ਸਵਾਰ ਸਦਾ ਹੀ ਗੁਰੂ ਹਰ ਰਾਏ ਸਾਹਿਬ ਦੇ ਨਾਲ ਰਹਿੰਦੇ ਸੀ ਕੀਰਤਪੁਰ ਸਾਹਿਬ
ਉਹ ਫਿਰ ਸਾਰੇ ਅਖੀਰ ਤੱਕ ਹੁੰਦਿਆਂ ਹੋਇਆਂ ਸਭ ਕੁਝ ਗੁਰੂ ਤੇਗ ਬਹਾਦਰ ਸਾਹਿਬ ਦਾ ਗਲਾ ਲਾ ਸਿੱਟਿਆ ਗਾਟਾ ਇਸੇ ਚਾਂਦਣੀ ਚੌਕ ਚ ਮਤੀਦਾਸ ਦੀ ਦੁਫਾੜ ਕਰ ਸਿੱਟੇ ਔਰ ਭਾਈ ਦਿਆਲੇ ਜੀ ਨੂੰ ਦੇਗ ਚ ਭੁੰਨ ਸਿੱਟਿਆ ਵਾਲ ਸਿੱਟਿਆ ਆਲੂ ਵਾਂਗੂ ਦਿਆਲੇ ਨੂੰ ਰੂੰ ਚ ਬੰਨ ਕੇ ਸਾੜ ਸਿੱਟਿਆ ਇਹ ਸਾਰਿਆਂ ਇੱਥੇ ਚਾਂਦਨੀ ਚੌਂਕ ਚ ਹੀ ਹੋਏ
ਉੱਥੋਂ ਬਾਅਦ ਫਿਰ ਚੱਕੀ
ਫਿਰ ਸ੍ਰੀ ਸਾਹਿਬ ਦਸਮ ਪਾਤਸ਼ਾਹ ਨਾ ਹੁਣ ਵੇਲਾ ਨਹੀਂ ਹੈ ਹੁਣ ਤੇ ਦੁਨੀਆਂ ਚ ਨਹੀਂ ਹਥਿਆਰ ਕੋਈ ਚੱਲ ਸਕਦਾ ਹੁਣੇ ਜੇ ਈਰਾਨ ਤੇ ਨਾਲ ਜਿਹੜਾ ਮੁਲਕ ਹੈ ਜੀ ਇਰਾਕ ਦੀ ਜਿਹੜੀ ਲੜਾਈ ਹੋਈ ਅਮਰੀਕਾ ਚ ਮੈਂ ਉੱਥੇ ਸੀ ਮੇਰੇ ਦੋਸਤ ਡਾਕਟਰ ਇਰਾਕ ਚ ਗਏ ਉਹਨਾਂ ਦੀ ਲੜਾਈ ਚ ਉਹਨਾਂ ਨੇ ਆਣ ਕੇ ਦੱਸਿਆ ਕਹਿੰਦੇ ਭਾਈ ਸਾਹਿਬ ਜੀ ਉੱਥੇ ਦੇ ਲੋਕ ਤੇ ਲੜਾਈ ਤੋਂ ਬਾਅਦ ਘਰ ਘਰ ਕੰਬਣ ਲੱਗ ਪਏ ਨੇ ਕਹਿੰਦੇ ਕਿਉਂ ਉਹ ਕਹਿੰਦੀ ਉਹ ਇਹਨਾਂ ਦੀਆਂ ਲੜਾਈ ਨਾ ਕਰੋ, ਇਹਨਾਂ ਨਾਲ ਨਾ ਕਿਤੇ ਖੈਬਰ ਲੈ ਲਿਓ ਅਮਰੀਕਨਾਂ ਨਾਲ, ਇਹਨਾਂ ਦੇ ਬੰਬਾਂ ਨੂੰ ਵੀ ਅੱਖਾਂ ਲੱਗੀਆਂ। ਬੰਬ ਐਸੇ ਆ ਜਿਹੜਾ ਅੱਖਾਂ ਲੱਭ ਕੇ ਆਏ ਨਾ ਉਸੇ ਤਾਂ ਜਾਂਦੇ ਨੇ। ਲੇਟੈਸਟ ਹਥਿਆਰ ਦਸਮ ਪਾਤਸ਼ਾਹ ਕੋਲ ਦੁਨਾਲੀ ਬੰਦੂਕ ਆਈ, ਲਿਆਉਣ ਵਾਲੇ ਨੂੰ ਛਾਤੀ ਨਾਲ ਲਾ ਰਿਹਾ, ਕਹਿੰਦਾ ਲਿਆ ਬਈ ਲਿਆ ਮੈਂ ਇਹਨੂੰ ਟੈਸਟ ਕਰਾਂ। ਲੇਟੈਸਟ ਹਥਿਆਰ ਨਾਲ ਪਿਆਰ ਕਰਦੇ ਸੀ, ਅਸੀਂ ਤਾਂ 500 ਸਾਲ ਪਿੱਛੇ ਸੁੱਟ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਉਹਨਾਂ ਦਾ ਮਤਲਬ ਸੀ ਹਥਿਆਰ ਵਰਤੋ, ਇਸ ਵੇਲੇ ਤਾਂ ਐਟੋਮਿਕ ਔਰ ਇਹੋ ਜਿਹੇ ਨਿਊਕਲੀਅਰ ਵੈਪਨ ਦੀ ਲੋੜ ਹੈ, ਸਾਰਾ ਕੁਛ ਹੈ, ਰੱਖੋ ਹਥਿਆਰ ਬਿਸ਼ੱਕ, ਪਰ ਹਥਿਆਰ ਰੱਖੋ, ਨਾ ਕਿ ਬਾਹਮਣਾ ਕੋਈ ਜਨੇਊ ਪਾ ਲਓ ਗੱਲ ਦੇ ਵਿੱਚ। ਮਹਾਰਾਜ ਦਿਆ ਅਸੀਂ ਕੋਈ ਗਿਆਨ ਲੈਣਾ ਹੈ ਵੀ ਉਹਨਾਂ ਨਾਲ ਦਸਾਂ, ਦਸਮ ਪਾਤਸ਼ਾਹ ਤੋਂ ਬਾਅਦ ਹੁਣ ਵੇਲਾ ਨਹੀਂ, ਹੁਣ ਤਾਂ ਦੁਨੀਆਂ 'ਚ ਲੜਾਈ ਨਹੀਂ ਹੋਣੀ। ਉਹ ਜਦੋਂ ਦਾ ਇੱਕ ਲੇਟੈਸਟ ਹਥਿਆਰ ਨਿਕਲਿਆ, ਐਸਾ ਐਟਮ ਬੰਬ ਮਾਰਿਆ ਜਪਾਨ 'ਤੇ, ਦੁਨੀਆ ਥਰ ਥਰ ਕੰਬ ਰਹੀ ਹੋਏ, ਹੁਣ ਨਾਲ ਲੜਾਈ ਹੋਣੀ ਨਹੀਂ ਹੈ ਦੁਨੀਆ 'ਚ। ਹੁਣ ਰੱਬ ਦੀ ਮਿਹਰ ਐਸੀ ਹੈ, ਐਸਾ ਨਾਸਤਕ ਮੁਲਕ ਰਸ਼ੀਆ ਥੋੜੇ ਜਿਹੇ ਮਹੀਨਿਆਂ ਦੇ ਵਿੱਚ ਸਭ ਖਾਂ ਦੇਖਦੇ ਦੇਖਦੇ ਖਤਮ ਹੋ ਗਏ। ਲੜਨਾ ਕਹਿੰਦਾ ਹੁਣ ਤਾਂ ਇੱਕ ਮੁਲਕ ਦੂਸਰੇ ਮੁਲਕ 'ਤੇ ਕਬਜ਼ਾ ਨਹੀਂ ਕਰ ਸਕਦਾ, ਅਕਾਲ ਪੁਰਖ ਦਾ ਹੁਕਮ ਐਸਾ। ਇਸ ਕਰਕੇ ਵੇਵਜ਼ ਐਸੀ ਡੈਮੋਕਰੈਟਿਕ ਵੇਵ ਚੱਲ ਰਹੀਆਂ, ਕੋਈ ਰਾਜ ਨਹੀਂ ਕਿਸੇ ਦਾ ਹੋਏਗਾ। ਅਸੀਂ ਫਿਰ ਨਾਰਾ ਰਾਜ ਕਰੇਗਾ ਖਾਲਸਾ, ਨਾ ਇਹ ਬਾਣੀ ਨਾ ਇਹ ਪਤਾ। ਉਹ ਭਾਈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ, ਸਾਡੇ ਕੋਲ ਤਾਂ ਅੱਗੇ ਹੀ ਰਾਜ ਹੈ। ਉਹ ਰਾਜਾ ਹੋਏ ਹਲੀਮੀ ਰਾਜ ਜੀ, ਸਾਡੇ ਕੋਲ ਗਰੀਬੀ ਹੈ ਸਭ ਤੋਂ ਵੱਡਾ ਰਾਜ, ਗਰੀਬੀ ਗਧਾ ਹਮਾਰੀ ਖੰਨਾ ਛੰਨਾ ਖੰਨਾ ਸਗਲ ਰੇਨ ਛਾਰੀ, ਤੁਸੀਂ ਆਗੇ ਕੋ ਟਿਕੇ ਨਾ ਬਿਕਾਰੀ। ਇਹ ਗੱਲ ਗੁਰ ਪੂਰੇ ਸਾਰੀ ਪੂਰੇ ਗੱਲ ਨਾ ਗੁਰੇ ਨਾ ਤੱਤ ਦੀ ਵਸਤੂ ਦੱਸਤੀ ਵੀ ਸਭ ਤੋਂ ਵੱਡਾ ਹਥਿਆਰ ਹੈ ਗਰੀਬੀ, ਹੰਬਲਨੈਸ। ਇਸ ਕਰਕੇ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਮਹਾਰਾਜ ਨਾ ਭਰਮਾਂ ਨੂੰ ਕੱਟਣ ਵਾਲਾ ਸਭ ਕੁਛ, ਉਹ ਕਾਹਦੇ ਨਾ ਕਟਾਉਣੇ ਹੈ, ਉਹ ਕਟਾਉਣੇ ਹੈ ਭਗਤੀ ਨਾਲ। ਸਤਿਗੁਰ ਕਾ ਖੜਗ ਸੰਜੋ ਹਰ ਭਗਤ, ਕਾਲ ਨੂੰ ਮਾਰ ਸਕਦੇ ਹੋ ਤੁਸੀਂ, ਕਾਲ ਨੂੰ ਆਹ ਮਾਰ ਦਿਓ ਕੱਟ ਕੇ, ਜਿਤ ਕਾਲ ਕੰਟਕ ਮਾਰ ਵਿਡਾਰਿਆ, ਜਿਤ ਕਾਲ ਕੰਟਕ ਮਾਰ ਵਿਡਾਰਿਆ, ਹਰ ਸਤਿਗੁਰ ਦਾ ਖੜਗ ਸੰਜਾ ਹਰ ਭਗਤ ਹੈ, ਸਤਿਗੁਰ ਦਾ ਖੜਗ ਸੰਜਾ ਹਰ ਭਗਤ ਹੈ। ਇਹ ਗੁਰ ਤੇ ਗਿਆਨ ਪਾਇਆ ਹਰ ਖੜਗ ਮੁੰਡੋ ਤਿਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਸਾਡੇ ਕੋਲ ਐਡਾ ਵੱਡਾ ਗਿਆਨ ਹੈ 1429 ਸਫ਼ੇ ਚ, ਜੇ ਐਦਾਂ ਸ਼ਬਦ ਵਿਚਾਰ ਲਈਏ ਕੀ ਬਜਾਲ ਹੈ ਜ਼ਿੰਦਗੀ, ਜਾਂ ਅਸੀਂ ਪਾਰ ਉਤਾਰਾ ਨਾ ਸਾਡਾ ਹੋ ਸਕੇ। ਸੋ ਮਹਾਰਾਜ ਕਹਿ ਰਹੇ ਨੇ ਕਿ ਦੋਵਾਂ ਬੰਦਿਆਂ ਤੋਂ ਖਤਰਾ ਹੋਊ, ਇੱਕ ਤੇ ਜਿਹੜਾ ਸ਼ਬਦ ਦਾ ਗਿਆਨ ਨਾ ਲੈਣਗੇ, ਔਰ ਜੇ ਗਿਆਨ ਵੀ ਲੈਣਗੇ ਤੇ ਉਹਦੇ ਉਲਟੇ ਹੀ ਮਤਲਬ ਕੱਢ ਲੈਣਗੇ। ਅਸੀਂ ਇਹ ਭੇਖਧਾਰੀ ਦਾ ਕਿਉਂ ਲੈ ਰਹੇ ਹਾਂ, ਇਹ ਸ਼ਬਦ ਕਿਉਂ ਲਿਆ? ਕਿਉਂਕਿ ਕਈ ਮੈਨੂੰ ਪੁੱਛ ਚੁੱਕੇ ਹੈ ਜੀ, ਉਹ ਜਿਹੜਾ ਸਦਨਾ ਸੀ ਉਹਨੇ ਵੀ ਤੇ ਉਹ ਨਿਰਪਕੰਨਿਆ ਕੇ ਕਾਰਨ ਇੱਕ ਭੈਓ ਭੇਖਧਾਰੀ, ਅਸੀਂ ਸਿੱਖੀ ਦਾ ਜੇ ਭੇਖਧਾਰ ਲਿਆ ਤੇ ਸਾਡੀ ਉਹ ਰੱਖਿਆ ਨਾ ਕਰੂਗਾ? ਉਹ ਤੁਸੀਂ ਕਿਤੇ ਕੁੜੀਆਂ ਦੇ ਦੁਆਲੇ ਫਿਰਨ ਡਏ ਹੋ। ਇਹ ਸ਼ਬਦ ਦੀ ਓਟ ਲੈ ਕੇ ਉਹ ਸਾਰੇ ਹੀ ਭੇਖੀ ਜਿਹੜੇ ਹੈ ਉਹ ਇਸ ਸ਼ਬਦ ਦੀ ਓਟ ਲੈਂਦੇ। ਉਹ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਦਨਾ ਜੀ, ਇਹਨਾਂ ਨੂੰ ਕਾਹਦੇ ਲਈ ਲਿਖ ਰਹੇ ਨੇ? ਉਹ ਕਹਿ ਰਹੇ ਨੇ, ਇਹ ਤੇ ਰੱਬ ਦੀ ਸਿਫਤ ਦੱਸ ਰਹੇ ਨੇ ਭਈ ਕੋਈ ਪਾਪੀ ਤੂੰ ਪਾਪੀ ਬੰਦਾ ਵੀ ਭੇਖਧਾਰੀ ਤੂੰ ਵੀ ਸਾਰਾ ਉਹ ਸਭਨਾ ਤੇ ਜਦੋਂ ਦਿਆਲ ਹੋਣ ਲੱਗਾ ਦਿਆਲ ਹੋ ਜਾਂਦਾ। ਉਹ ਕਹਿੰਦੇ ਜੀ ਉਹ ਫਿਰ ਜੇ ਇਹੋ ਜਿਹਾ ਹੋ ਜਾਏ ਨਾ ਵੀ ਮਹਾਰਾਜ ਭਾਈ ਨਾਮ ਜਪ ਕੇ ਸਭ ਕੁਛ ਹੋਣਾ ਹੈ, ਉਦਾਂ ਰੱਬ ਨਾਲ ਕੁਛ ਨਹੀਂ ਕਰਨਾ।
ਤੁਸੀਂ ਨਾਮ ਜਪੋਗੇ ਤਾਂ ਤੁਹਾਡੇ ਪਾਪ ਦੂਰ ਹੋਣਗੇ।
ਬਾਹਰਲਾ ਭੇਖ ਅਸੀਂ ਸਵੇਰ ਦੀ ਸ਼ਬਦ ਚੌਂਕੀ ਚ ਕੱਟੇ ਆਏ ਹਾਂ ਵੀ ਜਿਹੜਾ ਭੇਖ ਹੈ ਸਿੱਖੀ ਚ, ਭੇਖੀ ਪ੍ਰਭੂ ਨਾ ਭੇਖ ਨਹੀਂ, ਔਰ ਜਿਹੜਾ ਭੇਖ ਸਿੱਖੀ ਚ ਕਰ ਰਹੇ ਨੇ ਪੰਜ ਪਿਆਰੇ ਵੀ ਭੇਖ ਕਰ ਰਹੇ ਨੇ, ਉਹ ਸਿੱਧੇ ਪਧਰੇ ਗ੍ਰਿਸ਼ਤੀ ਡਰੈਸ ਦੇ ਵਿੱਚ ਵੀ ਹੰਡੇ ਦੀ ਪੌਲ ਤਿਆਰ ਕਰ ਸਕਦੇ ਨੇ। ਉਹ ਰਾਮ ਲਛਮਣ ਵਾਂਗੂ ਜ਼ਰੂਰੀ ਦੁਸਹਿਰੇ ਦੇ ਜਲੂਸ ਕੱਢਣਾ ਪਈ। ਉਹ ਪੰਜ ਪਿਆਰੇ, ਉਹ ਪੰਜ ਪਿਆਰੇ ਹੀ ਸੀ, ਉਹਨਾਂ ਦਾ ਜਲੂਸ ਨਾ ਕੱਢੋ। ਆਮ ਪੰਜ ਸਿੰਘ ਨਾਮ ਜਪਣ ਵਾਲੇ ਸਿੱਧੀ ਜੀ ਡਰੈਸ ਦੇ ਵਿੱਚ ਆਪਣਾ ਖੰਡੇ ਦੀ ਪੌਲ ਦੇ ਸਕਦੇ ਹੈ। ਅਸੀਂ ਕਿੱਦਾਂ ਕਹਿ ਸਕਦੇ ਉਹਨਾਂ ਨੂੰ ਜੀ ਤੁਸੀਂ ਦੁਸਹਿਰੇ ਰਾਮ ਚੰਦਰ ਇਹਨਾਂ ਦਾ ਜਲੂਸ ਕੱਢਦੇ ਹੋ ਆਪਣਿਆਂ ਦਾ, ਅਸੀਂ ਘੱਟ ਕੱਢਦੇ ਹਾਂ? ਪੰਜ ਪਿਆਰੇ ਪੰਜ ਪਿਆਰੇ ਸੀ। ਇਸ ਕਰਕੇ ਸਵੇਰ ਦੀ ਸ਼ਬਦ ਚੌਂਕੀ ਚ ਅਸੀਂ ਨਖੇਰ ਆਏ ਹਾਂ। ਇਹ ਸ਼ਬਦ ਅਸੀਂ ਤਾਂ ਲੈ ਰਹੇ ਹਾਂ, ਗਾਂ ਇਹਦੇ ਤੇ ਕ੍ਰਿਟਿਸਿਜ਼ਮ ਹੋ ਰਹੀ ਹੈ ਭਈ ਜੀ ਮਹਾਰਾਜ ਨੇ ਬਾਣੀ ਚ ਜੇ ਭੇਹ ਮਨਾ ਕੀਤਾ ਤੇ ਆਹ ਸ਼ਬਦ ਕਿਉਂ ਨੀ ਕਲੀਅਰ ਹੁੰਦਾ ਵੇ?
ਨਿਰਪੁਤਨਿਆ ਕੇ
ਇਸ ਸ਼ਬਦ ਤੋਂ ਇਹ ਪੁੱਛੋ ਵੀ ਜੇ ਸਦਨਾ ਉਧਰ ਗਿਆ ਸੀ, ਰੱਬ ਨੇ ਉਹਦੇ ਤੇ ਮਿਹਰ ਕੀਤੀ ਸੀ ਤੇ ਉਹਨੇ ਕਸਾਈ ਪੁਣੇ ਦਾ ਕੰਮ ਜਾਰੀ ਰੱਖਿਆ ਕਿ ਛੱਡ ਦਿੱਤਾ ਸੀ? ਜੇ ਕਹਿ ਦਈਏ ਜੀ ਮਹਾਰਾਜ ਦੇਖੋ ਜੀ ਕਸਾਈਆਂ ਤੇ ਵੀ ਮਿਹਰ ਹੋ ਜਾਂਦੀ ਇਸ ਕਰਕੇ ਮੈਂ ਤੇ ਕਸਾਈ ਦਾ ਕੰਮ ਕਰੀ ਜਾਣਾ, ਨਹੀਂ
ਮਹੰਕ ਸਾਬੇ ਛੁਰੀ ਸਤ ਪਾਈ ਮਹੰਕ ਸਾਬੇ ਛੁਰੀ ਸਤ ਪਾਈ
ਉਹ ਮਾਰੀ ਬਗਾ ਕੇ ਸੁਰੀ ਕਹਿੰਦਾ ਮੈਂ ਨਹੀਂ ਐ, ਮੈਂ ਹੁਣ ਭਗਤੀ ਕਰਾਂਗਾ ਇਹੋ ਜਿਹਾ ਰੱਬ ਜਿਹੜੇ ਮੇਰੇ ਵਰਗੇ ਪਾਪੀ ਤੇ ਵੀ ਦਿਆਲ ਹੋ ਸਕਦਾ ਹੈ? ਐਡੇ ਮੈਂ ਪਾਪ ਕੀਤੇ ਘਣੇ ਔਰ ਮੈਨੂੰ ਆਹ ਆਕਾਸ਼ਬਾਣੀ ਆਈ, ਮੈਂ ਨਹੀਂ ਇਹ ਕੰਮ ਕਰਦਾ। ਇਸ ਕਰਕੇ ਜੇ ਸਦਨਾ ਉਧਰਿਆ ਹੈ ਤੇ ਉਹਨੇ ਉਹ ਕੰਮ ਜਾਰੀ ਨਹੀਂ ਰੱਖਿਆ। ਜੇ ਆ ਭੇਖਤਾਰੀ ਮੁੰਡਾ ਸਾਰਾ ਉਧਰਿਆ ਸੀ, ਇਹਨੇ ਵੀ ਫਿਰ ਛੱਡ ਦਿੱਤਾ ਸਭ ਕੁਛ। ਐਸਾ ਰੱਬ ਜਿਹੜੀ ਮੇਰੇ ਵੀ ਰੱਖ ਗਿਆ, ਉਹ ਵੀ ਭਗਤ ਬਣ ਗਿਆ। ਇਸ ਕਰਕੇ ਇਹ ਸ਼ਬਦ ਨੂੰ ਗਾਂ ਹੋਰ ਸਿੱਧਾਂ ਮਿਲਦੀਆਂ।
ਤਵ ਗੁਣ ਕਹਾਂ ਜਗਤ ਰਹਾਓ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ
ਸਦਨਾ ਜੀ ਕਿਹਾ ਕਮਾਲ ਦਾ ਉਦਾਹਰਨ ਦਿੰਦੇ। ਕਹਿੰਦੇ ਬੀਆ ਬਿਲਕ ਬਿਲਕ ਜਦੋਂ ਮਾਰੀ ਜਾਊਗਾ ਫੇਰ ਹੀ ਤੂੰ ਬਹੁੜੇਗਾ। ਕੈਸਾ ਤਾਣ ਹੈ ਰੱਬ ਤੇ, ਕੈਸਾ ਤਾਣ ਦੀ ਗੱਲ ਹੈ। ਕਹਿੰਦੇ ਬਬੀਹਾ ਪੀ ਕਹਾਂ ਉਹ ਕਹਿ ਕਹਿ ਕੇ ਮਾਰੀ ਜਾਊਗਾ। ਉਹ ਬੂੰਦ ਨੂੰ ਬਿਲਕ ਰਿਹਾ ਭਾ ਪਰਾਂ ਉਹਦੇ ਮੂੰਹ ਚ ਬੂੰਦ। ਇਸ ਕਰਕੇ ਮਹਾਰਾਜ ਕਹਿੰਦੇ ਏਕ ਬੂੰਦ ਜਲ ਕਾਰਨ ਚਾਤ੍ਰਿਕ ਦੁੱਖ ਪਾਵੈ। ਕਹਿੰਦੇ ਨਹੀਂ, ਸਿੱਖ ਨਾ ਇਹ ਸ਼ਬਦ ਰਾਹੀਂ ਜੀਂਦੇ ਜੀ ਸਭ ਕੁਛ ਲੈਣਾ, ਮਰਨ ਤੋਂ ਬਾਅਦ ਨਹੀਂ ਇਤਵਾਰ ਕਰਨਾ ਰੱਬ ਦਾ। ਐਸਾ ਤਾਣ ਇਹ ਸ਼ਬਦ ਵੀ ਜੋ ਲਓ ਇੱਥੇ ਹੀ ਲਓ, ਜੀਂਦੇ ਜੀ ਲਓ, ਮਰਨ ਤੋਂ ਬਾਅਦ ਮਿਲਿਆ ਤੇ ਸਾਨੂੰ ਕੀ ਮਿਲਿਆ? ਇਸ ਕਰਕੇ ਜੀਵਨ ਮੁਕਤ ਹੋਣਾ, ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀ। ਇਸ ਕਰਕੇ ਜੀਵਨ ਮੁਕਤ ਦੀ ਜੁਗਤੀ ਇਸ ਸ਼ਬਦ ਚ ਦੱਸ ਰਹੇ ਨੇ ਵੀ ਜੀਂਦੇ ਜੀ ਰੱਬ ਕੋਲੋਂ ਸਭ ਕੁਛ ਲਓ, ਉਹ ਹੈ ਸਾਹਮਣੇ ਬੜਾ ਕਿਰਪਾਲੂ ਹੈ। ਇਸ ਕਰਕੇ ਜੇ ਬਬੀਹਾ ਪੀ ਕਹਾਂ ਚਾਤ੍ਰਿਕ ਬੂੰਦ ਨੂੰ ਉਸ ਨੂੰ ਜਲ ਮਾਰੀ ਗਿਆ ਫਿਰ ਤੂੰ ਲਿਆ ਕੇ ਲਾਗੇ ਸਾਗਰ ਖੜਾ ਕਰ ਦਿੱਤਾ, ਇੱਕ ਬੂੰਦ ਦੀ ਜਗ੍ਹਾ ਤੂੰ ਕਹਿ ਲੈ ਤੇਰੇ ਲਈ ਦਰਿਆ ਦਿੱਤਾ, ਤੂੰ ਲੋਥ ਪਈ ਹੈ ਬੀਬੀ ਇਹਦੀ ਤੇ ਤੂੰ ਲਾਗੇ ਦਰਿਆ ਬਹਾਰਿਆ। ਉਹ ਕਹਿੰਦਾ ਮੈਂ ਇਹੋ ਜਿਹੇ ਦਰਿਆ ਨੂੰ ਕੀ ਕਰਨਾ, ਈਦੋਂ ਬਾਅਦ ਤੰਬੇ ਨੂੰ ਫੂਕਣਾ। ਈਦ ਵੇਲੇ ਚਿੱਟਾ ਤੰਬਾ ਬੰਨਦੇ ਆ, ਈਦ ਹੀ ਨਿਕਲ ਗਈ ਤੇ ਮਗਰੋਂ ਤੰਬਾ ਬੰਨੀ ਫਿਰੇ। ਸਾਡੇ ਪਿੰਡੀ ਥਾਈ ਕਹਾਵਤ ਹੈ ਈਦੋਂ ਬਾਅਦ ਤੰਬਾ ਫੂਕਣਾ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਨਾ ਮਹਾਰਾਜਾ ਸਾਹਿਬ ਸਦਾ ਹੀ ਦਾੜੀ ਖੁੱਲੀ ਰੱਖਦੇ ਸੀ, ਬੜੀ ਚਿੱਟੀ ਸੋਹਣੀ ਦਾੜੀ ਸੀ। ਔਰ ਉਹ ਆਪਣੀ ਫੌਜ ਚ ਆਰਡਰ ਕੀਤਾ ਸੀ ਵੀ ਹਰ ਇੱਕ ਦੀ ਜਿਹੜੇ ਫਰਾਂਸੀਸੀ ਤੋਪਖਾਨੇ ਆਰਟਿਲਰੀ ਦੇ ਇੰਚਾਰਜ ਨੇ ਜਨਰਲ ਵੰਤੂਰਾ ਔਰ ਦੂਸਰੇ ਫਰਾਂਸੀਸੀ ਜਰਨੈਲ, ਇਹਨਾਂ ਨੂੰ ਮੈਂ ਨੌਕਰੀ ਤਾਂ ਦਾਂਗਾ ਜੀ ਇਹ ਦਾੜੀਆਂ ਖੁੱਲੀਆਂ ਰੱਖਣ ਔਰ ਦਾੜੀ ਵਧਾ ਕੇ ਰੱਖਣ, ਉੱਤੇ ਸਿਰ ਦੇ ਜੋ ਮਰਜ਼ੀ ਪਾਉਣ ਪਰ ਮੈਨੂੰ ਦਾੜੀ ਦਿਸਣੀ ਚਾਹੀਦੀ। ਉਹਨੇ ਦਰਬਾਰ ਚ ਇੱਕ ਰਤਨ ਚੰਦ ਦਾੜੀ ਵਾਲਾ ਹੋਇਆ, ਉਹ ਹਿੰਦੂ ਸੀ ਪਰ ਉਹਦੀ ਦਾੜੀ ਐਡੀ ਲੰਬੀ ਸੋਹਣੀ ਚਿੱਟੀ ਸੀ। ਮਹਾਰਾਜ ਨੇ ਉਹਦੀ ਫੋਟੋ ਹਲੀ ਤੱਕ ਲਾਹੌਰ ਕਿਲੇ ਚ ਰੱਖੀ ਹੈ, ਰਤਨ ਚੰਦ ਦਾੜੀ ਵਾਲਾ ਤੇ ਉਹਦੇ ਖਾਨਦਾਨ ਹੈਗਾ। ਉਹ ਰਤਨ ਚੰਦ ਦਾੜੀ ਵਾਲਾ ਪੱਗ ਅੰਦਰੋਂ ਤੇ ਮੋਨਾ ਸੀ ਪਰ ਉਤੋਂ ਦਾੜੀ ਪੱਗ ਬੰਨ ਕੇ ਦਾੜੀ ਐਡੀ ਲੰਮੀ ਸੀ। ਮਹਾਰਾਜ ਨਾ ਉਹਨੂੰ ਖਰੇ ਕਿੰਨੇ ਪਾਉਂਡ ਜਾਂ ਰੁਪਏ ਹਫ਼ਤੇ ਦੇ ਦਹੀਂ ਖਰੀਦਣ ਲਈ ਤੇ ਲੱਸੀ ਜਾਂ ਤੇਲ ਖਰੀਦਣ ਲਈ ਉਹਦਾ ਅਲਾਉਂਸ ਰੱਖਿਆ ਸੀ ਵੀ ਰਤਨ ਚੰਦ ਤੇਰੀ ਦਾੜੀ ਜਿਨ ਚੱਕ ਰਿਹਾ ਸੀ ਸੋਹਣੀ ਹੈ। ਤੇ ਉਹ ਹਿਸਟਰੀ ਚ ਆਉਂਦਾ, ਉੱਥੇ ਉਹਦੀ ਫੋਟੋ ਵੀ ਮੈਂ ਦੇਖੀ ਔਰ ਉਹ ਲਾਹੌਰ ਉਹਦਾ ਨਾਂ ਰਤਨ ਚੰਦ ਦਾੜੀ ਵਾਲਾ ਸੀ। ਹੁਣ ਮਹਾਰਾਜ ਦੀ ਸਾਰਿਆਂ ਫੌਜਾਂ ਦੇ ਦਾੜੀ ਹੁੰਦੀ ਸੀ, ਸਾਰੇ ਜਨਰਲ ਵੰਤੂਰਾ ਫਰਾਂਸੀਸੀ ਫੌਰਨ ਜਿੰਨੇ ਵੀ ਸਰ ਰੱਖੇ ਸੀ ਆਰਟਿਲਰੀ ਦੇ ਇੰਚਾਰਜ ਉਹਨਾਂ ਦੇ ਸਭ ਦੇ ਦਾੜੀ ਰੱਖਣੀ ਪੈਂਦੀ ਸੀ। ਉਹ ਮਹਾਰਾਜ ਦੇ ਦਰਬਾਰ ਚ ਨੇ ਇੱਕ ਵਾਰੀ ਵਲੈਤ ਤੋਂ ਬਹੁਤ ਆਲਾ ਇੱਕ ਅਤਰ ਦੀ ਸ਼ੀਸ਼ੀ ਲਿਆਇਆ, ਐਡੀ ਕ ਉਹ ਅਤਰ ਦੀ ਸ਼ੀਸ਼ੀ ਉੱਤੋਂ ਬਹੁਤ ਸੋਹਣੀ ਹੁੰਦੀ ਹੈ ਤੇ ਅੰਦਰ ਐਡਾ ਖੁਸ਼ਬੂਦਾਰ ਅਤਰ। ਉਹਨਾਂ ਨਾ ਵਲੈਤ ਤੋਂ ਆਏ ਉਹਨੂੰ ਮਿਲਣ ਕੋ ਮਹਾਰਾਜਾ ਪੰਜਾਬ, ਕਿਉਂਕਿ ਸਤਲੁਜ ਤੋਂ ਪਰੇ ਪਰੇ ਅੰਗਰੇਜ਼ਾਂ ਦਾ ਰਾਜ ਸੀ ਤੇ ਇੱਧਰ ਸਤਲੁਜ ਤੋਂ ਬਾਅਦ ਫਲੌਰ ਇਹ ਸਾਰੇ ਉਹ ਜਾ ਕੇ ਪਠਾਣਾ ਦੇ ਮੁਲਕ ਤੱਕ ਸਿੱਖ ਰਾਜ ਸੀ। ਉਹਦੇ ਦਰਬਾਰ ਚ ਲਾਹੌਰ ਆਏ, ਉਹਨਾਂ ਨੇ ਭੇਟਾ ਕੀਤੀ, ਮਹਾਰਾਜ ਆਹ ਦੇਖੋ ਅਤਰ ਹੈ ਕਿੱਡਾ ਸੋਹਣਾ। ਮਹਾਰਾਜ ਨੇ ਨਾ ਮਹਾਰਾਜਾ ਰਣਜੀਤ ਸਿੰਘ ਦੀ ਉਹ ਅੱਖ ਇੱਕ ਸੀ, ਉਹ ਕਿਤੇ ਖੋਲਣ ਲੱਗੇ ਨਾ ਇੱਕ ਡਰੋਪ ਥੱਲੇ ਡਿੱਗ ਪਿਆ। ਉਹ ਜਿਹਦੇ ਥੱਲੇ ਡਰੋਪ ਡਿੱਗ ਪਿਆ ਉਹਨੇ ਚੁੱਕ ਕੇ ਨਾ ਦਾੜੀ ਨੂੰ ਲਾ ਲਿਆ। ਉਹ ਅੰਗਰੇਜ਼ ਦੱਸਣ ਲੱਗ ਪਏ ਕਹਿੰਦੇ ਕੈਸਾ ਕੰਜੂਸ ਮਹਾਰਾਜਾ, ਇਹ ਡਰੋਪ ਡਿੱਗ ਪਿਆ ਇੱਕ ਤੇ ਉਹਨੇ ਦਾੜੀ ਨੂੰ ਲਾ ਲਿਆ। ਉਹ ਮਹਾਰਾਜਾ ਨੂੰ ਪਤਾ ਲੱਗ ਗਿਆ, ਉਹਨੇ ਕਹਿੰਦਾ ਉਹ ਕਹਿੰਦੇ ਤੁਹਾਡੇ ਕੋਲ ਕਿੰਨਾ ਕਾਤਰ ਹੈ ਹੋਰ ਮੰਗਾਓ। ਉਹਨੇ ਕਿਹਾ ਵੱਡਾ ਜਿਹੜਾ ਭਾਂਡਾ ਸੀ ਹੋਰ ਅਤਰ ਵਾਲਾ ਸਾਰਾ ਲੈ ਕੇ ਖਰੀਦ ਲਿਆ, ਕਹਿੰਦਾ ਮੇਰੇ ਦਰਬਾਰ ਚ ਹੱਥ ਹੀ ਲਿਆਓ। ਤੇ ਉਹ ਕਹਿਣ ਲੱਗੇ ਹੁਣ ਇਹ ਸਾਰੇ ਅਤਰ ਨੂੰ ਨਾ ਹਾਥੀ ਨੂੰ ਅਤਰ ਨਾਲ ਨਲਾ ਦਿਓ ਫੜ ਕੇ, ਇਹ ਕੀ ਗਰੇਜ਼ ਸਮਝਣ। ਉਹ ਮਹਾਰਾਜ ਕਹਿਣ ਲਾ ਉਹ ਅੰਗਰੇਜ਼ ਅਸਣ ਕਹਿੰਦੇ ਉਹ ਵੇਲਾ ਤੇ ਨੰਘ ਗਿਆ, ਹੁਣ ਮਗਰੋਂ ਤੂੰ ਹਾਥੀ ਨੂੰ ਭਾਵੇਂ ਨਲਾਉਂਦਾ ਰਹਿ ਤੇ ਉਹ ਸਦਨਾ ਜੀ ਹੂਬ ਉਹ ਚੀਜ਼ ਲਿਖਦੇ ਨੇ, ਉਹ ਕਹਿੰਦੇ ਨੇ ਇੱਕ ਬੂੰਦ ਜਲ ਕਾਰ ਲੈ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਜਲ ਕਾਰ ਲੈ ਚਾਤ੍ਰਿਕ ਦੁੱਖ ਪਾਵੇ, ਤੇ ਪ੍ਰਾਨ ਗਏ ਸਾਗਰ ਮਿਲੇ ਥਾਕੇ ਫਿਰ ਨਹੀਂ ਕੈਸੇ ਨਿਰਮਾਉ, ਪ੍ਰਾਨ ਜੋ ਥਾਕੇ ਫਿਰ ਨਹੀਂ। ਕਹਿੰਦੇ ਆਹਾ ਇੱਥੇ ਭਜਨ ਦੀ ਝਲਕ ਵੱਜਦੀ ਹੈ ਇਸ ਸ਼ਬਦ ਸਦਨਾ ਜੀ। ਕਹਿੰਦੇ ਮੈਂ ਕੀ ਕਰਾਂ ਮੇਰਾ ਮਨ ਨਹੀਂ ਥਿਰ ਹੁੰਦਾ, ਮਨ ਨਹੀਂ ਖੜਾਉਣਾ ਤੇ ਕੱਖ ਨਹੀਂ ਪ੍ਰਾਪਤੀ। ਇਸ ਕਰਕੇ ਹੇ ਅਕਾਲ ਪੁਰਖ ਇਹ ਮਰਨ ਤੋਂ ਬਾਅਦ ਹੀ ਇਹਨੂੰ ਖੜਾ ਕਰੇਗਾ, ਕਿਤੇ ਜੀਂਦੇ ਜੀ ਵੀ ਇਹ ਝਲਕਾ ਮਾਰ ਦੇ ਵੀ ਮੇਰਾ ਮਨ ਹੈ। ਮੀਨ ਕੀ ਚਪਲ ਸਿਉ ਜੁਗਤੇ ਮਨ ਰਾਖੀਏ, ਉੜੇ ਨਾ ਹੰਸ ਨਾ ਕੰਧ ਛਿੱਜੇ। ਮਹੱਲਾ ਪਹਿਲਾ। ਉਹ ਕਹਿੰਦਾ ਮਨ ਦੀ ਹਾਲਤ ਕੀ ਹੁੰਦੀ ਹੈ, ਜਿੱਦਾਂ ਪਾਰਾ ਤਲੀ ਤੇ ਰੱਖ ਦੋ ਤੇ ਉਹ ਥਰਕਦਾ ਰਹਿੰਦਾ। ਜਿਹੜਾ ਮਨ ਹੈ ਜਿੱਦਾਂ ਇੱਕ ਸ਼ੀਸ਼ੇ ਦੇ ਭਾਂਡੇ ਮਰਤਬਾਨ ਚ ਵੱਡੇ ਚ ਪਾਣੀ ਦੇ ਵਿੱਚ ਇੱਕ ਮੱਛੀ ਛੱਡਦੇ ਹੋ, ਉਹ ਹਲਾ ਹਿਲਦੀ ਰਹਿੰਦੀ ਹੈ। ਇਹਨੂੰ ਕਹਿੰਦੇ ਮੀਨ ਕੀ ਚਪਲ ਸੀ। ਮੀਨ ਕਹਿੰਦੇ ਮੱਛੀ, ਚਪਲ ਕਹਿੰਦੇ ਉਹਨੂੰ ਹਿੱਲਣਾ।
ਚੰਚਲ ਚਪਲ ਬੁੱਧ ਕਾ ਖੇਲ। ਇਸ ਕਰਕੇ ਜਿਹੜਾ ਬਾਬੇ ਨਾਨਕ ਦਾ ਸ਼ਬਦ ਹੈ ਬੜਾ ਡੂੰਘਾ, ਔਰ ਇੱਕ ਸ਼ਬਦ ਦੇ ਵਿੱਚ ਕਈ ਵਾਰੀ ਤੁਕ ਦੇ ਰਹੇ ਨੇ ਵੀ ਆਪਣੇ ਮਨ ਨੂੰ ਫੜੋ, ਇਹਨੂੰ ਥਿਰ ਕਰਨਾ ਸਿੱਖੋ। ਇਸੇ ਸ਼ਬਦ ਦੇ ਵਿੱਚ ਡੂੰਘੀ ਤੁਕ ਸਦਨਾ ਜੀ ਦੇ ਰਹੇ ਨੇ। ਉਹ ਕਹਿੰਦੇ ਮੀਨ ਕੀ ਚਪਲ ਸਿਉਂ ਕੋਈ ਜੁਗਤ ਕਰ, ਜੁਗਤੇ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਛੀਜੇ। ਜੇ ਤੇਰਾ ਮਨ ਉੱਡ ਉੱਡ ਬਾਹਰ ਜਾਏਗਾ, ਤੇਰਾ ਜਿਸਮ ਕਮਜ਼ੋਰ ਹੋ ਰਿਹਾ ਹੈ। ਬੜੀ ਵੱਡੀ ਡੂੰਘੀ ਬ੍ਰਹਮ ਗਿਆਨ ਹੈ ਬਾਬੇ ਨਾਨਕ ਦਾ।
ਉਡੇ ਨਾ ਹੰਸ, ਇਹ ਮਨ ਹੰਸ ਵਾਂਗੂ ਉੱਡ ਕੇ ਬਾਹਰ ਨਾ ਜਾਏ। ਜੇ ਅੰਦਰ ਰਹਿਣਾ ਸਿੱਖ ਜਾਏਗਾ ਤੂੰ ਸਦਾ ਲਈ ਸਿਹਤਵਾਨ ਹੋ ਜਾਏਗਾ, ਤੂੰ ਤੰਦਰੁਸਤ ਰਹੇਗਾ। ਕਿਉਂਕਿ ਗੁਰਮੁਖ ਬੁੱਢੇ ਨਾ ਥੀਏ ਜਿਹਨੇ ਅੰਦਰ ਸੁਰਤ ਗਿਆਨ। ਸ਼ਬਦ ਦੀ ਸੁਰਤ ਜੋੜਨਾ ਸਿੱਖੋ ਔਰ ਗਿਆਨ ਲੈਣਾ ਕਰੋ। ਅਮਰਦਾਸ ਸਾਹਿਬ 100 ਸਾਲ ਤੱਕ ਜੀ ਕੇ ਸਰਟੀਫਾਈ ਸਲੋਕ ਦਿੰਦੇ ਨੇ ਵੀ ਗੁਰਮੁਖ ਬੁੱਢੇ ਨਾ ਥੀਏ ਜਿਹਨ ਅੰਦਰ ਸੁਰਤ ਗਿਆਨ। ਬਾਣੀ ਦਾ ਗਿਆਨ ਵੀ ਲੈਣਾ ਔਰ ਸ਼ਬਦ ਸੁਰਤ ਦੀ ਖੇਡ ਵੀ ਸਮਝਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਸੁਰਤ ਬਾਹਰ ਜਾਂਦੀ ਰਹੀ ਤੇਰਾ ਸਰੀਰ ਕਮਜ਼ੋਰ ਹੋ ਰਿਹਾ ਦਿਨ ਬ ਦਿਨ। ਉਡੇ ਨਾ ਹੰਸ ਨਾ ਕੰਧ ਛੀਜੇ। ਕੰਧ ਕਹਿੰਦੇ ਸਰੀਰ ਨੂੰ, ਛੀਜੇ ਕਹਿੰਦੇ ਡਿੱਗਣ ਨੂੰ, ਥਾਂ ਕਮਜ਼ੋਰ ਹੋਣ ਨੂੰ। ਕਹਿੰਦੇ ਕੀ ਕਰ, ਮੀਨ ਕੀ ਚੱਪਲ ਸਿਉਂ ਜੁਗਤੇ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਛੀਜੇ। ਆ ਜੁਗਤ ਸਿੱਖ ਬਾਬੇ ਨਾਨਕ ਦੀ ਨਾਮ ਜਪਣ ਦੀ ਵੀ ਮਨ ਥਿਰ ਰਹਿ ਜਾਏ। ਔਰ ਉਸੇ ਅੱਗੇ ਫਿਰ ਮਹਾਰਾਜ ਉਸ ਜਗਤ ਗੁਰੂ ਬਾਬੇ ਨਾਨਕ ਅੱਗੇ ਬੇਨਤੀ ਕਰ ਰਹੇ ਨੇ ਸਾਧਨਾ ਜੀ, ਉਹ ਪ੍ਰਾਣ ਜੋ ਥੱਕੇ ਫਿਰ ਨਹੀਂ, ਪ੍ਰਾਣ ਜੋ
ਪਰਮਾਵਾਂ ਸਵਸਥ ਆਥੇ ਬਾਣੀ ਬਰਮਾਓ ਸੱਤੇ ਸੁਹਾਨ ਸਦਾ ਮਨ ਚਾ। ਮੈਂ ਕਿੱਦਾਂ ਰਿਜਾਵਾਂ, ਉਹਨੂੰ ਕਿੱਦਾਂ ਬਰਮਾਵਾਂ, ਕਿੱਦਾਂ ਉਹਨੂੰ ਪਾਵਾਂ, ਕਿਉਂ ਮੇਰਾ ਮਨ ਤੇ ਥਿਰ ਨਹੀਂ ਹੈ।
ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਓ।
ਅੱਛਾ ਵੀ ਇੱਕ ਬੰਦਾ ਉਹ ਡੁੱਬ ਜਾਂਦਾ ਦਰਿਆ ਚ, ਉਹ ਜਦੋਂ ਡੁੱਬ ਗਿਆ ਉਹਦੇ ਲਾਗੇ ਬੇੜੀ ਲਿਆ ਕੇ ਖੜੀ ਕਰ ਦੋਗੇ ਲੋਥ ਦੇ, ਉਹਦੇ ਕੋਈ ਕੰਮ ਆਊ ਬੇੜੀ? ਨੌਕਾ ਕਹਿੰਦੇ ਬੇੜੀ ਨੂੰ, ਤੇ ਬੂਡ ਮੂਏ ਕਹਿੰਦੇ ਡੁੱਬ ਮਰਨ ਨੂੰ। ਮਿਲੇ ਨੌਕਾ ਮਿਲੇ ਕਹੋ ਕਾਹੇ ਚੜਾਵੋ, ਲੈ ਚਾੜ ਲੈ ਲੋਥ ਨੂੰ। ਹੁਣ ਸਦਰਾਂ ਕਹਿੰਦਾ ਜਦੋਂ ਮੈਂ ਮਾਰੀ ਜਾਵਾਂਗਾ ਫੇਰ ਹੀ ਮੇਰਾ ਮਾਨ ਖੜਾ ਕਰੇਗਾ। ਕਹਿੰਦਾ ਮੇਰੇ ਜੀਦੇ ਜੀ ਕਰਕੇ ਦੱਸ, ਤਾਂ ਮੈਂ ਤੈਨੂੰ ਜਗਤ ਗ੍ਰਹਿ ਕਹਾਂ। ਇਸ ਕਰਕੇ ਤਾਣ ਨਾ ਕਹਿ ਰਹੇ ਨੇ ਭਈ ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਓ। ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਓ। ਬੂਡ ਮੂਏ ਨੌਕਾ ਮਿਲੇ ਮੇਰਾ ਕੋਈ ਜ਼ਰ ਨਹੀਂ, ਮੈਂ ਬਾਹਾਂ ਖੜੀਆਂ ਕਰਦਾ, ਮੈਂ ਨਹੀਂ ਇਹ ਸਭ ਕੁਛ ਤੋਂ ਹੀ ਕਰਨਾ। ਹੁਣ ਮੈਂ ਨਾਹੀ ਕਛ ਹਾਂ ਨਹੀਂ ਕਛ ਆਏ ਨਾ ਮੋਰਾ, ਮੈਂ ਨਾਹੀ ਕਛ ਹਾਂ ਨਹੀਂ ਕਛ ਆਏ ਨਾ ਮੋਰਾ। ਓ ਸ਼ਰੇ ਲੱਜਾ ਸਾਦ ਨਾ ਜਨ
ਇੱਕ ਭੇਖ ਦਾ ਨੰਗਾ ਰੂਪ ਦੇਖੀਏ ਜਿਹੜਾ ਕਬੀਰ ਜੀ ਉਹਨੇ ਉਲੀਕਿਆ ਹੈ।
ਉਹ ਕਹਿੰਦੇ ਵਾਹ ਵੀ ਵਾਹ, ਮੱਥੇ ਤੇ ਤਿਲਕ ਲਾਏ ਆ ਚੰਦਨ ਦਾ।
ਹੱਥ ਚ ਮਾਲਾ ਫੜੀ ਹੈ ਤੁਲਸੀ ਦੀ, ਹੱਥ ਚ ਮਾਲਾ ਹੈ ਭਾਵੇਂ ਤੁਲਸੀ ਦੀ ਸਮਝ ਲਓ, ਭਾਵੇਂ ਸਰਬਲੋ ਦੀ ਸਮਝ ਲਓ, ਜਾਂ ਨਾਮ ਧਾਰੀਆਂ ਵਾਲੀ ਉੱਨ ਦੀ ਮਾਲਾ ਸਮਝ ਲਓ, ਪਰ ਸਾਡੀ ਮਾਲਾ ਕੀ ਹੈ?
ਹਾਰੇ ਹਾਰੇ ਅੱਖਰ ਜਪ ਤੇ ਜਪਤ ਭੈ ਦੀਨ ਦਇਆ, ਹਾਰੇ ਹਾਰੇ ਅੱਖਰ ਤੋਏ ਮਾਲਾ, ਜਪ ਤੇ ਜਪਤ ਭੈ ਦੀਨ ਦਇਆ।
ਉਹ ਜਿਹੜਾ ਹੈ ਨਾ ਦੀਨ ਤੇ ਦਿਆਲ ਜਿਹੜਾ ਹੁੰਦਾ, ਜਿਹਦੇ ਅਸੀਂ ਆ ਕਰੈਕਟਰ ਉਲੀ ਕੇ ਆਏ ਹਾਂ ਪਿੱਛੇ, ਕਿਰਪਾ ਨਿਧਾਨ ਪ੍ਰੀਤਮ ਪਰਮ ਮੇਰੇ, ਉਹ ਭੇਖ ਤੇ ਨੀ ਦਿਆਲ ਹੋਣਾ, ਉਸ ਮਾਲਾ ਤੇ ਨੀ ਉਹਨੇ ਦਿਆਲ ਹੋਣਾ, ਉਹਨੇ ਕਾਹਦੇ ਤੇ ਦਿਆਉਣਾ? ਹਾਂ ਜਪ ਤੇ ਜਪਤ ਭੈ ਦੀਨ ਦਇਆਲਾ,
ਜਪ ਤੇ ਜਪਤ ਭੈ ਦੀਨ ਦਇਆਲਾ।
ਉਹ ਸ਼ਬਦ ਲੈ ਚੁੱਕੇ ਹਾਂ ਕੱਲ ਦੀ ਚੌਂਕੀ ਚ, ਬਾਬੇ ਨਾਨਕ ਦੀ ਮਾਲਾ ਕੀ ਸੀ?
ਹਰ ਜਪ 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 ਮਾਰੀ, ਹਰ ਜਪ 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 ਮਾਰੀ,
ਗੁਰਮੁਖ
ਆਵੇ ਸਾਧ ਮਾਰਾ,
ਗੁਰਮੁਖ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ।
ਉਹ
ਪੇਖ ਇਹ ਪੇਖਾਂ ਦੇ ਉੱਤੇ ਤੇਰਾ ਤੇ ਜੀਵਨ ਸੜਦਾ ਜਾ ਰਿਹਾ ਨਾਮ ਬਗੈਰ, ਬਾਬਾ ਨਾਨਕ ਕਹਿ ਰਿਹਾ ਓਏ ਉਹ ਮਾਲਾ ਪਾ।
ਹਰ ਜਪ 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 ਮਾਲੀ, ਹਰ ਜਪ 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 ਮਾਲੀ,
ਓਏ ਬਾਹਰ ਮਾਲਾ ਮੂਲਾ ਪਾ ਕੇ ਨਾ ਹਿੰਦੂ ਬਣ,
ਲੋਕ ਨਿਰਦਾਨ ਹੱਥ ਮਾਲਾ ਬਾਣਾ, ਮਾਥੇ ਤਿਲਕ ਹੱਥ ਮਾਲਾ ਬਾਣਾ।
ਆ ਹੁਣੇ ਜੇ ਆ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਕਈਆਂ ਟੇਪਾਂ ਚ ਰਿਕਾਰਡ ਹੋ ਚੁੱਕੀ ਚੀਜ਼ ਜੀ, ਬਾਣੀ ਵੀ ਹੈ ਤੇ ਸਿੱਖ ਨੂੰ ਬਾਣਾ ਵੀ ਤੇ ਪਾਉਣਾ ਚਾਹੀਦਾ ਨਾ, ਦੋਨੋਂ ਚੀਜ਼ਾਂ ਪ੍ਰਧਾਨ ਹੈ ਬਾਣੀ ਤੇ ਬਾਣਾ। ਆ ਮਹਾਰਾਜ ਨੇ ਜਲੂਸ ਕੱਢ ਦਿੱਤਾ ਬਾਣੇ ਦਾ,
ਮਾਥੇ ਤਿਲਕ ਹੱਥ ਮਾਲਾ ਬਾਣਾ, ਮਾਥੇ ਤਿਲਕ ਹੱਥ ਮਾਲਾ ਬਾਣਾ,
ਏ ਮਾ
ਰਾਮ ਖਿਲਾਉਣਾ ਜਾਣਾ, ਲੋਗਨ ਰਾਮ ਖਿਲਾਉਣਾ ਜਾਣਾ।
ਵਾਹ ਵੀ ਵਾਹ, ਬੜਾ ਚੀਪ ਚੀਪ ਟੇਸਟ ਚੀਪ ਰਾਸਤਾ ਕੱਢ ਲਿਆ ਰੱਬ ਨੂੰ ਮਿਲਣੀ, ਅਸੀਂ ਕਿਸੇ ਨੂੰ ਵੀ ਕਹੀਏ ਅਸੀਂ ਆਪ ਕਰਦੇ ਰਹੇ ਹਾਂ, ਹੁਣ ਬੇਨਤੀਆਂ ਕਰਦੇ ਰੱਬ ਕੋਲੋਂ, ਅਸੀਂ 30 ਸਾਲ ਇਹ ਸਭ ਕੁਝ ਕੀਤਾ ਪਰ ਹੁਣ ਸ਼ਬਦਾਂ ਦੀ ਸਮਝ ਆਈ ਭਈ
ਲੋਕ
ਕੀ ਹੁੰਦੀ ਹੈ?
ਅੰਦਾ ਆਗੂ ਸਾਥ ਮੁਹਾਵੇ, ਅੰਦਾ ਆਗੂ ਸਾਥ ਮੁਹਾਵੇ,
ਅੰਦਾ ਆਗੂ ਆਗੂ ਅੰਨਾ ਹੋਵੇ ਜਥੇਦਾਰ ਜਾਂ ਜਿਹਦੇ ਮਗਰ ਲੱਗੇ ਹੋਵੇ, ਉਹ ਕਹਿੰਦੇ ਸਾਰਾ ਸਾਥ ਲੁੱਟਿਆ ਜਾਊਗਾ, ਸੰਗੀ ਸਾਥੀ ਵੀ ਲੁੱਟੇ ਜਾਣਗੇ। ਬਾਬੇ ਨਾਨਕ ਦੀ ਤੁਕ ਹੈ, ਅੰਨਾ ਆਗੂ ਸਾਥ ਮੁਹਾਵੇ, ਮੁਹਾਵੇ ਕਹਿੰਦੇ ਲੁੱਟੇ ਜਾਣ, ਜਿਹੜੇ ਵੀ ਉਹਦੇ ਸਾਥੀ ਹੋਣਗੇ ਇੰਨੇ ਆਗੂ ਦੇ,
ਆਗੂ ਕਿਹਨੂੰ ਕਰਨਾ?
ਸਬਦ ਗੁਰ ਪੀਰਾ
ਅੰਨਾ ਆਗੂ ਸਾਥ ਮੁਹਾਵੇ ਅੰਨਾ ਆਗੂ ਸਾਥ ਮੁਹਾਵੇ ਇਹ ਲੋਗਨ ਰਾਮ ਖਿਲਾਉਣਾ ਜਾਣ ਲੋਗਨ ਰਾਮ ਖਿਲਾਉਣਾ ਜਾਣ ਇਹ ਮਾਥੇ ਤਿਲਕ ਹੱਥੇ ਮਾਲਾ ਪਾਣ ਮਾਥੇ ਤਿਲਕ
ਕਬੀਰ ਜੀ ਹੁਣ ਰਹਾਓ ਦੀ ਤਕਚਾਰੀ ਉਹ ਕਹਿੰਦੇ ਮੇਰਾ ਇਹਨਾਂ ਨੇ ਮਰਮ ਕੀ ਸਮਝਣਾ ਹੈ ਮੇਰਾ ਕੀ ਇਹ ਭੇਦ ਸਮਝ ਸਕਦੇ ਨੇ ਮੈਂ ਤੇ ਬੌਰਾ ਹੈ ਰੱਬ ਦੇ ਨਾਂ ਦੇ ਉੱਤੇ
ਜਾਂ ਹਾਂ ਬੌਰਾ ਕੌ ਰਾਮ
ਮੈਂ ਤੇ ਪਾਗਲ ਹੈ ਤੇਰੇ ਪਿੱਛੇ ਮੈਂ ਤੇ ਇੰਨਾ ਇਸ਼ਕ ਤੇਰੇ ਚ ਫਸ ਚੁੱਕਾ ਹੈ ਇਹ ਕਿਨੇ ਆਸ਼ਕੀ ਦੂਜੇ ਲੱਗੇ ਜਾਏ ਮੈਂ ਤੇ ਕਿਸੇ ਹੋਰ ਦੂਜੀ ਚੀਜ਼ ਨਾਲ ਲੱਗਣ ਨੂੰ ਨਾਮ ਤੋਂ ਬਗੈਰ ਕੁਛ ਨਹੀਂ ਮੈਂ ਤੇ ਤੇਰਾ ਆਸ਼ਕ ਹੈ ਪਰ ਮੈਂ ਬੌਰਾ ਲੋਕੀ ਮੈਨੂੰ ਪਾਗਲ ਕਹਿੰਦੇ ਆ ਪਰ ਮੈਂ ਕਹਿੰਦਾ ਜੇ ਮੈਂ ਪਾਗਲ ਹੈ ਤੇ ਤਾਂ ਮੈਂ ਤੇਰਾ ਵਾਂ
ਸੋ ਜਾਂ ਹਾਂ ਬੌਰਾ ਤੋ ਰਾਮ ਤੋਰਾ ਜਾਂ ਹਾਂ ਬੌਰਾ ਤੋ ਰਾਮ ਤੋਰਾ
ਇਹੋ ਜਿਹੇ ਕਬੀਰ ਜੀ ਉਹ ਭਗਤ ਦਾ ਗੁਰੂ ਦੇਖੋ ਕੀ ਕਹਿ ਰਿਹਾ
ਕੋਈ ਆਖੇ ਪੂਤਨਾ ਕੋਈ ਆਖੇ ਪੂਤਨਾ ਇੱਕੋ ਕਹੇ ਬੇਤਾਲਾ ਇੱਕੋ ਕਹੇ ਬੇਤਾਲਾ ਇਹ ਜਾਂ ਹਾਂ ਬੌਰਾ ਤੋਰਾ ਤੋਰਾ ਜਾਂ ਹਾਂ ਬੌਰਾ ਤੋਰਾ ਤੋਰਾ ਲੋਗ ਮਰਮ ਕਹਿ ਜਾਣੇ ਮੋਰਾ ਲੋਗ ਮਰਮ ਕਹਿ ਜਾਣੇ ਮੋਰਾ
ਰਹਾਓ
ਇਹ ਦਾਸ ਦੀ ਹੱਡੀ ਬੀਤੀ ਚੀਜ਼ ਹੈ ਭਈ ਜਦੋਂ ਦਾਸ ਤੇ ਮੈਂ ਤੇ ਬੜੀ ਕਿਰਪਾ ਸਮਝਦਾ ਹਾਂ ਸਦਾ ਹੀ ਵੀ ਉਹਦੀ ਕਿਰਪਾ ਹੀ ਹੈ ਵੀ ਇੱਧਰ ਲਾ ਲਿਆ ਮੈਨੂੰ ਜਦੋਂ ਮੈਂ ਇੱਧਰ ਲੱਗਣ ਲੱਗਾ ਕਿਉਂਕਿ 30-40 ਸਾਲ ਸੇਵਾ ਕੀਤੀ ਸਿੰਘਾਂ ਦੀ ਸਾਰਿਆਂ ਦੀ ਉਹ ਸਾਰਿਆਂ ਬੜਿਆਂ ਬੜਿਆਂ ਨੇ ਸਾਰਾ ਆਣ ਕੇ ਦਿੱਲੀ ਚ ਮਸ਼ਹੂਰ ਕਰ ਦਿੱਤਾ ਜੀ ਉਹ ਤੇ ਕੋਈ ਮੈਂਟਲ ਕੇਸ ਹੈ ਉਹ ਮੈਂ ਕਿਹਾ ਚੰਗਾ ਉਹ ਮੈਨੂੰ ਇੱਕ ਤੁੱਕ ਨਾ ਬੜਾ ਹੌਸਲਾ ਦਿੱਤਾ ਵੀ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜਿਨ ਨਿੰਦਕ ਦੁਸ਼ਟ ਸਭ ਪੈ ਨਹੀਂ ਪਾਏ ਮੈਂ ਕਿਹਾ ਮਹਾਰਾਜ ਪਹਿਲਾਂ ਵੀ ਸੱਚੇ ਦਿਲੋਂ ਸਭ ਕੁਛ ਕੀਤਾ ਹੁਣ ਵੀ ਤੂੰ ਆਪੇ ਹੀ ਕਰਾ ਰਿਹਾ ਹੈ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਹੀ ਕਰਨ ਵਾਲਾ ਹੈ ਮੇਰੇ ਚ ਤੇ ਪਹਿਲਾਂ ਵੀ ਨਹੀਂ ਸੀ ਹਿੰਮਤ ਇਸ ਕਰਕੇ ਜੇ ਮੈਂ ਹੁਣ ਤੇਰੇ ਗਿਆਨ ਨਾਲ ਲੱਗਾ ਹੈ ਸਾਰਾ ਕੁਛ ਲੱਗਾ ਹੈ ਤੇ ਸਾਰਾ ਪਹਿਲਾਂ ਡਿਕਲੇਅਰ ਕਰਤਾ ਅਮੈਰੀਕਾ ਤੱਕ ਸੋਰੇ ਮਚਾਤੀ ਜੀ ਉਹਨਾਂ ਨਾਲ ਤੇ ਕੇਸ ਖੁੱਲੇ ਛੱਡਤੇ ਜੀ ਉਹ ਤੇ ਰਜਨੀਸ਼ ਭਗਵਾਨ ਵਾਂਗੂ ਉਹ ਹੋਰ ਹੀ ਹੋ ਗਏ ਕਈਆਂ ਨੇ ਕਹਿਤਾ ਜੀ ਉਹ ਪਤਤ ਹੀ ਹੋ ਗਏ ਆ ਸਭ ਕੁਛ ਮੈਂ ਕਿਹਾ ਚਲੋ ਚੰਗਾ ਮੇਰੇ ਕੱਪੜੇ ਧੋਤੇ ਗਏ ਨਿੰਦਕ ਆਮਰੇ ਉਹ ਹੁੰਦਾ ਹੈ ਸਭ ਚੀਜ਼ੇ ਉਹ ਮਹਾਰਾਜ ਨਾ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਵੀ ਉਹ ਮੈਂਟਲ ਕੇਸ ਹੈ ਉਹ ਮੈਂ ਕਿਹਾ ਇਹ ਤੇ ਬਾਣੀ ਚ ਲਿਖੇ ਆ
ਜਾਂ ਹਾਂ ਬੌਰਾ
ਬਰਾਬਰੀ ਨਹੀਂ ਕਰ ਰਹੇ ਹਰ ਇੱਕ ਅਭਿਆਸੀ ਦੇ ਇਹ ਚੀਜ਼ਾਂ ਆਉਣਗੀਆਂ ਹਰ ਇੱਕ ਚੀਜ਼ ਨੂੰ ਇਸ ਚੀਜ਼ ਨੂੰ ਟਾਕਰਾ ਕਰਨਾ ਪੈਂਦਾ ਪਰ ਬਾਬੇ ਤੇਗ ਬਹਾਦਰ ਦਾ ਸ਼ਬਦ ਸਦਾ ਯਾਦ ਰਹੇ ਉਸ ਤੋਂ ਨਿੰਦਾ ਮੈਂ ਕਿਹਾ ਜਦੋਂ ਸਿਫਤ ਹੁੰਦੀ ਸੀ ਉਦੋਂ ਤੇ ਬੜਾ ਫੁੱਲ ਫੁੱਲ ਬੈਠਦਾ ਸੀ ਮਾਰ ਕੀਰਤਨ ਹੋਣਾ ਤੇ ਬਾਹਰ ਆ ਲੈ ਜੀ ਜੋੜਿਆਂ ਚ ਵੀ ਖੜੇ ਹੋ ਜਾਣਾ ਵੀ ਸੰਗਤ ਕੀ ਕਹਿ ਰਹੀ ਆ ਕਹਿ ਵਾਹ ਜੀ ਵਾਹ 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 ਮੈਂ ਕਿਹਾ ਜੇ ਉਹ ਸੁਣ ਸਕਦਾ ਤੇ ਆਹ ਵੀ ਸੁਣ ਹੁਣ ਕਿਉਂ ਤੜਫਦਾ ਸੋ ਉਹ ਇੱਕੋ ਜਿਹੀਆਂ ਹਰ ਇੱਕ ਤੇ ਵਿਆਸੀ ਤੇ ਆਲਤਾਂ ਆਉਂਦੀਆਂ ਉਹਦੇ ਆਪਣੇ ਰੰਗ ਹੁੰਦੇ ਆ ਪਰ ਉਸਤ ਨਿੰਦਾ ਦਊ ਤਿਆਗੇ ਖੋਜੇ ਪਦ ਨਿਰਬਾਨਾ ਪਰ ਜਨ ਨਾਨਕ ਖੇਲ ਕਠਨ ਹੈ ਇਹ ਇਹ ਇਸੇ ਕਰਕੇ ਤੇ ਸ਼ਬਦਾਂ ਦਾ ਗਿਆਨ ਲਈਦਾ ਕਿਉਂਕਿ ਗਿਆਨ ਦੇ ਹੱਥ ਥੌਰੇ ਨਾ ਫਿਰ ਸਭ ਕੁਝ ਮਨ
ਥਿਰ ਰਹਿੰਦਾ ਉਹ ਮਹਾਰਾਜ ਦਾ ਸ਼ਬਦ ਆਇਆ
ਮੈਂ ਨੀ ਫੁੱਲਾਂ ਦੇ ਹਾਰ ਗ੍ਰੰਥ ਸਾਹਿਬ ਤੇ ਚਾੜਦਾ ਹੁਣ ਇਹ ਪੱਤੀਆਂ ਤੋੜ ਕੇ ਫੁੱਲਾਂ ਦੇ ਹਾਰ ਬੰਗਲਾ ਸਾਹਿਬ ਵਾਂਗੂ ਭਰ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਉਹ ਇਹ ਹਿੰਦੂ ਰੀਤੀ ਹੈ ਤੋਰੂ ਨਾ ਪਾਤੀ ਪੂਜੂ ਨਾ ਦੇਵਾ ਮੈਂ ਇਹ ਪੂਜਾ ਨਹੀਂ ਮੇਰੀ ਪੂਜਾ ਕੀ ਹੈ ਇਹ ਸਾਚਾ ਨਾਵਣ
ਤੋਰੂ ਨਾ ਪਾਤੀ ਪੂਜੋ ਨਾ ਦੇਵਾ ਇਹ ਤੋਰੂ ਨਾ ਪਾਤੀ ਪੂਜੋ ਨਾ ਦੇਵਾ ਇਹ ਰਾਮ ਭਗਤੇ ਬਿਨ ਨੇਹ ਫਲ ਸੇਵਾ ਇਹ ਰਾਮ ਭਗਤੇ ਬਿਨ ਨੇਹ ਫਲ ਸੇਵਾ ਇਹ ਰਾਮ ਭਗਤੇ ਬਿਨ ਨੇਹ ਫਲ ਸੇਵਾ ਰਾਮ ਭਗਤੇ ਬਿਨ ਨੇਹ ਫਲ ਸੇਵਾ
ਇਹ ਸਤ ਤੇ ਗੁਰ
ਆ ਗਿਆ ਸਤਿਗੁਰ ਦਾ ਲਫ਼ਜ਼ ਇਹ ਕਬੀਰ ਸਾਹਿਬ ਇਹ ਸਤਿਗੁਰੂ ਉਹੀ ਲਫ਼ਜ਼ ਉਹੀ ਫਰੀਦ ਸਾਹਿਬ ਵੀ ਆਪਣੇ ਸ਼ਬਦਾਂ ਚ ਵਰਤ ਰਹੇ ਸਾਰੇ ਭਗਤ ਵਰਤ ਰਹੇ ਮੁਸਲਮਾਨ ਭਗਤ ਜਿਹੜੇ ਹੋਏ ਭੀਖਣ ਅਰਗੇ ਸਾਰੇ ਉਹ ਵੀ ਸ਼ਬਦ ਉਹੀ ਸਭ ਕੁਝ ਵਰਤ ਰਹੇ ਨੇ ਇੱਕ ਗੱਲ ਹੈ ਇਸ ਕਰਕੇ ਸਾਰੇ ਹੀ ਉਸੇ ਮੈਜਰਿੰਗ ਸਟਿਕ ਦੇ ਸ਼ਬਦ
ਚਿਪਸ ਆਫ ਦੀ ਸੇਮ ਬਲਾਕ ਇੱਕੋ ਥੈਲੀ ਦੇ ਚੱਟੇ ਬੱਟੇ ਬਰਡਸ ਆਫ ਦੀ ਸੇਮ ਫੈਦਰ
ਉਸੇ ਤਰੀਕੇ ਦੇ ਸ਼ਬਦ ਇਹੀ ਸਾਰੀ ਚੀਜ਼ ਇਹਨਾਂ ਦੀ ਆਪਸ ਦੇ ਵਿੱਚ ਜੋ ਮਿਲਾਵਟ ਮਿਲ ਰਹੇ ਨੇ ਆਪਸ ਦੇ ਵਿੱਚ ਉਹ ਇਹਦਾ ਮਤਲਬ ਹੈ ਕਿਸੇ ਇੱਕੇ ਪੱਕੇ ਗੁਰੂ ਦੇ ਚੇਲੇ ਹੈ ਜਿਹਨਾਂ ਦੇ ਸਾਰੇ ਸ਼ਬਦ ਹੀ ਏਦਾਂ ਹੀ ਟਲੇ ਪਏ ਹੈ
ਇਸ ਸਤੇ ਗੁਰਪੂ ਸਦਾ ਸਦ ਮਨਾ ਸਤੇ ਗੁਰਪੂ ਸਦਾ ਸਦਾ ਮਨਾ ਐਸੀ ਸੇਵ ਦਰਗੇ ਸੁਖ ਸਤਿਗੁਰ ਪੂਜੋ ਸਦਾ ਸਦਾ ਮਨਾਓ ਸਤਿਗੁਰ ਪੂਜੇ ਸਦਾ ਸਦਾ ਮਨਾਓ
ਅੱਛਾ ਲੈ ਵੀ ਸਤਿਗੁਰ ਨੂੰ ਮਨਾਈਏ ਕਿੱਦਾਂ ਉਹ ਜੇ ਰੁੱਸਿਆ ਸਾਨੂੰ ਪਤਾ ਹੋਵੇ ਕਿੱਥੇ ਰਹਿੰਦਾ ਅਸੀਂ ਜਾ ਕੇ ਚਲੋ ਪੈਰੀ ਪਾ ਜਾਵਾਂਗੇ ਆ ਸਤਿਗੁਰ ਦਾ ਮਨਾਉਣਾ ਬੜਾ ਸੋਹਣਾ ਮਹੱਲਾ ਪੰਜਵਾਂ ਦੱਸ ਰਿਹਾ ਕਹਿੰਦਾ ਸੁਖ ਪਾਇਆ ਸਤਿਗੁਰੂ ਮਨਾ
ਇਹ ਸੁਖ ਪਾਇਆ
ਰਹਾਉ ਦੀ ਟੋਕਾ ਰਹਾਉ ਦੀ ਕਿੱਦਾਂ ਮਨਾਇਆ ਆ ਅੱਗੇ ਆਉਣ ਲੱਗਾ ਤਰੀਕਾ
ਸਭ ਫਲ ਪਾ ਗੁਰੂ ਤੇਆ ਸਭ ਫਲ ਪਾ ਗੁਰੂ ਤੇਆ ਜਿਸ ਪਾਪੀ ਕੋ ਮਿਲੇ ਨਾ ਕੋਈ ਇਹ ਸਰਨ ਆਵੇ ਸੁਖ ਪਾਇਆ
ਸੁਖ
ਸੁਖ ਪਾਇਆ ਸੁਖ ਪਾਇਆ ਸਤਿਗੁਰੂ ਮਨਾ ਇਹ ਸਭ ਫਲ ਪਾਏ ਗੁਰੂ ਤੇ
ਇੱਥੇ ਵੀ ਕਬੀਰ ਜੀ ਉਹ ਮਨਾ ਰਹੇ ਨੇ
ਸਤਿਗੁਰ ਪੂਜੋ ਸਦਾ ਸਦਾ ਮਨਾਓ ਸਤਿਗੁਰ ਪੂਜੋ ਸਦਾ ਸਦਾ ਮਨਾਓ ਐਸੀ ਸੇਵ ਕਰ ਗਏ ਕਹੇ ਕਬੀਰ ਬੋਰਾਨਾ ਲੋਗ ਕਹੇ ਕਬੀਰ ਬੋਰਾਨਾ ਲੋਗ ਕਹੇ ਕਬੀਰ ਬੋਰਾਨਾ
का मरम राम है जाना,
कबीर का मरम राम है जाना।
ऐसी सेव दरगह सुख पा,
ऐसी सेव दरगह सुख पा,
ओ ऐसी सेव दरगह सुख पा, ओ ऐसी सेव दरगह सुख पावो।
ਅਸੀਂ ਹੁਣ ਉਹ ਰਾਟ ਕੱਢਣ ਵਾਲਾ ਸ਼ਬਦ ਲੈਣ ਲੱਗੇ ਹਾਂ ਡਰਾਉਣਾ, ਵੀ ਜੇ ਪੰਜ ਪਿਆਰੇ ਬਣ ਕੇ ਨਾਮ ਦੁਰਾਉਣ ਤੋਂ ਬਗੈਰ ਕੋਈ ਹੋਰ ਦੂਜਾ ਭਾਉ ਦੁਰਾਉਣਗੇ ਨਾ, ਉਹਨਾਂ ਲਈ ਕੀ ਸਜ਼ਾ ਦਰਗਾਹ 'ਚ ਹੋਏਗੀ? ਪੰਜਾਂ ਸਿੰਘਾਂ ਦਾ ਜਾਂ ਪੰਜਾਂ ਪਿਆਰਿਆਂ ਦਾ ਇਹੋ ਹੀ ਫਰਜ਼ ਰਿਹਾ ਵੀ ਨਾਮ ਜਪਾਉਣ ਤੇ ਆਪ ਵੀ ਜਪਣ, ਉਹਦੇ ਉੱਤੇ ਹੋਰ ਐਡੀਸ਼ਨ ਕਰਨੀ? ਪਹਿਲਾਂ ਤੇ ਇਹ ਦੱਸੋ, ਨੌਵਾਂ ਪਾਤਸ਼ਾਹੀਆਂ ਤੱਕ ਗੁਰਮੰਤਰ ਦਿਓ ਹਰ ਕਾਨ। ਗੁਰੂ ਮਹਾਰਾਜ ਬਾਣੀ ਵੀ ਸਰਟੀਫਾਈ ਕਰਦੀ ਵੀ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇ। ਲੈਣੇ ਨੂੰ ਜਿਸ ਵੇਲੇ ਦੀਖਿਆ ਮਿਲੀ ਹੈ, ਅੰਗਦ ਬਣ ਗਿਆ, ਫਿਰ ਉਹਨੂੰ ਕੰਨ ਚ ਗੁਰੂ ਮਹਾਰਾਜ ਨੇ ਗੁਰਮੰਤਰ ਹੀ ਦਿੱਤਾ ਹੈ। ਦੀਖਿਆ ਆਖ ਬੁਝਾਇਆ, ਇਸੇ ਕਰਕੇ ਪੰਜ ਸਿੰਘ ਫਤਿਹ ਦੇ ਵਿੱਚ ਬੁਲਾ ਦਿੰਦੇ ਨੇ, ਆਖਦੇ ਨੇ ਬੋਲੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਸੀਂ ਬਾਣੀ ਰਾਹੀਂ ਆਪਣਾ ਇਤਿਹਾਸ ਠੀਕ ਕਰਨਾ ਹੈ, ਗਿਆਨ ਸਹੀ ਲੈਣਾ ਹੈ। ਭੇਡ ਚਾਲ ਜੋ ਚੱਲ ਰਹੀ ਹੈ, ਗਿਆਨ ਨਹੀਂ ਉਹਨੂੰ ਮੰਨਦਾ। ਸ਼ਬਦ ਕਹਿੰਦਾ, ਜੋ ਸ਼ਬਦ ਕਹਿ ਰਿਹਾ ਅਸਲ ਉਹ ਚਾਲ ਹੈ। ਉਹ ਚਾਲ ਕੀ ਹੈ?
ਨਿਕਪਟ ਕਮਾਵੋ ਹਰ ਕੀ ਹਰ ਘਰ,
ਕਪਟ ਚੁਕਾਵੋ ਮੇਰੇ ਗੁਰਸਿੱਖ,
ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖ।
ਜੇ ਮਹਾਰਾਜ ਸਵੇਰ ਦੀ ਚੌਂਕੀ ਚ ਅਸੀਂ ਲੈ ਚੁੱਕੇ ਹਾਂ ਸ਼ਬਦ, ਜੇ ਬਾਬਾ ਨਾਨਕ ਹੀ ਚੀਜ਼ ਕਹਿ ਰਿਹਾ, ਛੋਡੋ ਵੇਸ ਭੇਖ ਚਤੁਰਾਈ ਦੁਬਦਾ ਏ ਫਲ ਨਾ, ਤੇ ਇਹਨਾਂ ਨੂੰ ਕਿਉਂ ਮਤੱਖ ਲੜਦਾ ਵੀ ਇਹ ਸ਼ਬਦ ਕੀ ਜਾਂ ਫਿਰ ਬਾਬਾ ਨਾਨਕ ਕੁਛ? ਉਹ ਨਹੀਂ, ਇੱਕੋ ਚੀਜ਼ ਹੀ ਕਹਿ ਰਿਹਾ ਸਾਰੇ ਸ਼ਬਦ ਜੋ ਸਵੇਰ ਦੀ ਚੌਂਕੀ ਚ ਲਏ, ਵੀ ਭੇਖੀ ਪ੍ਰਭੂ ਨਾ ਲੱਭਈ ਵੇਣ ਸੱਚੀ ਸਿੱਖੰਗ। ਇੱਕੋ ਹੀ ਸ਼ਬਦ ਹੈ ਜਿਹੜਾ ਕਿ ਸਾਰਿਆਂ ਦੀ ਰੀਤ, ਸਾਡੇ ਸਿੱਖਾਂ ਚ ਜਿੰਨਾ ਵੀ ਬਾਟੇ ਤੇ ਖੰਡਾ ਚੱਲ ਰਿਹਾ, ਇੱਕ ਚੀਜ਼ ਜ਼ਰੂਰ ਟੈਲੀ ਕਰਦੀ, ਉਹ ਹੈ ਫਤਿਹ ਦਾ ਬੁਲਾਉਣਾ ਤੇ ਛੱਟੇ ਮਾਰ ਕੇ ਦਰੜਾਉਣਾ ਨਾਮ। ਜਿਹੜਾ ਇੱਥੋਂ ਵੱਧ ਬਾਕੀ ਚੀਜ਼ ਹੈ, ਉਹ ਜੂੰ ਜੂੰ ਗੰਗਾ ਗਾਂ ਗਈ, ਉਹ ਗੰਧਲੀ ਹੁੰਦੀ ਗਈ। ਕਿਸ ਤਰ੍ਹਾਂ? ਪਿੱਛੇ ਜੇ ਕੱਖ ਨਹੀਂ ਸੀ, ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹਦੇ ਸੀ, ਮੈਂ ਤੇ ਪੌੜੀਆਂ ਕਹਿੰਦਾ ਹੀ ਨਹੀਂ ਕਿਉਂਕਿ ਉਹ ਅੰਕ ਨੇ, ਉੱਤੇ ਪੌੜੀ ਲਫ਼ਜ਼ ਨਹੀਂ, ਪੌੜੀਆਂ ਆਸਾ ਦੀ ਵਾਰ ਦੀਆਂ, ਅੰਕ ਨੇ ਆਨੰਦ ਦੇ। ਪਹਿਲੇ ਪੰਜ ਅੰਕ ਪੜ੍ਹਦੇ ਸੀ, ਛੇਵਾਂ ਜਾਂ ਬਾਦਲਾ, ਤੇ ਪਹਿਲਾਂ ਆ ਹੁਣੇ ਜੇ ਤੁਰਿਆ ਵੀ ਨਹੀਂ ਜੀ ਪੂਰਾ ਆਨੰਦ ਸਾਹਿਬ ਪੜ੍ਹੋ, ਉਹ ਕਿਤੇ ਬਸ ਨਹੀਂ ਆ। ਆ ਜਿਹੜਾ ਚੌਪਈ ਦਾ ਪਾਠ ਹੈ, ਹਮਰੀ ਕਰੋ ਹਾਥ ਦੇ ਰੱਛਾ, ਇਹ ਸਿੰਘ ਸਭਾ ਲਹਿਰ ਵੇਲੇ ਚੱਲਿਆ, ਕਿਉਂਕਿ ਜਲੰਧਰ ਦੇ ਬਾਜ਼ਾਰ ਦੇ ਵਿੱਚ ਰਮਦਾਸੀਆਂ ਸਿੰਘਾਂ ਦੇ ਕੇਸ ਕੱਟ ਕੇ ਇਸ ਜੋ ਆ ਹਿੰਦ ਸਮਾਚਾਰ ਵਾਲੇ ਹੈ ਜੀ, ਉਹ ਕੀ ਪਾਰਟੀ ਹੈ, ਆਰੀਆ ਸਮਾਜੀਆਂ ਨਾਲ ਰੱਸੇ ਵੱਟੇ ਦੁਕਾਨਾਂ ਤੇ, ਤਾਂ ਉਸ ਵੇਲੇ ਹੌਲ ਪੈ ਗਿਆ ਸਿੰਘਾਂ ਚ, ਫਿਰ ਸਿੰਘ ਸਭਾ ਲਹਿਰ ਉੱਠੀ। ਉਦੋਂ ਮੇਰੇ ਬਾਪੂ ਜੀ ਅੱਠਵੀਂ ਨੌਵੀਂ ਚ ਜਲੰਧਰ ਪੜ੍ਹਦੇ ਸੀ, ਉਹਨਾਂ ਦੇ ਹੱਡ ਬੀਤੀਆਂ ਦੱਸੀਆਂ। ਸੋ ਸਿੰਘ ਸਭਾ ਉਦੋਂ ਲਹਿਰ ਉੱਠੀ, ਔਰ
ਫਿਰ ਸਾਰੀ ਚੀਜ਼ ਜ਼ਹੂਰ ਚ ਆਈ ਸਿੰਘਾਂ ਨਾਲ। ਫਿਰ ਉਸ ਵੇਲੇ ਕਿਹਾ ਉਹ ਚੌਪਈ ਸਾਹਿਬ ਦਾ ਪਾਠ ਕੱਢੋ ਦਸਮ ਗ੍ਰੰਥ ਚੋਂ। ਇਹਨਾਂ ਦੇ ਜਿਹੜੇ ਦੇਵਤੇ ਵੀ ਇਹ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਮ ਵੀ ਦੇਵੀ ਪੂਜੀ ਫਲਾਂ, ਉਹਨਾਂ ਦਾ ਗੁਰੂ ਕੌਣ ਸੀ? ਉਹ ਤੇ ਭਗੌਤੀ ਨੂੰ ਆਪਣੀ ਕਹਿ ਰਹੇ ਨੇ, ਪ੍ਰਥਮ ਭਗੌਤੀ ਉਹਨਾਂ ਨਾਲ। ਫਿਰ ਚੌਪਈ ਪਾਈ ਵਿੱਚ ਸਿੰਘਾਂ ਨਾਲ, ਉਦੋਂ ਹੀ ਚੌਪਈ ਦਾ ਪਾਠ ਆਇਆ। ਹੁਣ ਫਿਰ ਨਾਲ ਰਹਿ ਰਾਸ ਦੇ ਨਾਲ ਚਮੇੜ ਦਿੱਤਾ ਗਿਆ। ਇਹ ਸਾਰੀਆਂ ਹਿਸਟੋਰੀਕਲ ਬੈਕਗਰਾਉਂਡ ਮੈਂ ਤਾਂ ਦੱਸ ਰਿਹਾ ਹਾਂ ਵੀ ਸ਼ਬਦਾਂ ਦਾ ਜਿਹੜਾ ਗਿਆਨ ਉਹ ਸੱਤ ਹੈ। ਇਸ ਕਰਕੇ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ। ਕੰਨ ਦੇ ਵਿੱਚ ਗੁਰਮੰਤਰ ਦੇ ਦਿੰਦੇ ਸੀ ਇਹ ਚੌਅੱਖਰਾ, ਖੰਡੇ ਬਾਟੇ ਥਾਣੀ ਸਿਰਫ ਫਤਿਹ ਬੁਲਾ ਦਿੰਦੇ ਸੀ। ਔਰ ਕਿਉਂਕਿ ਨਵਾਬ ਕਪੂਰ ਸਿੰਘ ਦੇ ਘੋੜੇ ਦੇ ਗਲ ਦੇ ਉੱਤੇ ਇੱਕ ਬੰਨੇ ਖੰਡਾ ਤੇ ਬਾਟਾ ਲਟਕਦਾ ਰਹਿੰਦਾ ਸੀ, ਉਹ ਚਾਰ ਸਿੰਘ ਨਾਲ ਰਲਾ ਕੇ ਵਿੱਚ ਪਾਣੀ ਪਾ ਕੇ ਖੰਡਾ ਪੰਜੇ ਸਿੰਘ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਤੇ ਸਿੱਖ ਨੂੰ ਪਿਲਾ ਦਿੰਦੇ ਸੀ। ਇਹ ਆਲਾ ਸਿੰਘ ਨੂੰ ਦੀਖਿਆ ਮਿਲੀ ਕਰਮ ਸਿੰਘ ਹਿਸਟੋਰੀਅਨ ਐਨ ਸਰਟੀਫਾਈ ਕਰਦਾ। ਇਹ ਦੀਖਿਆ ਦਾ ਰਿਵਾਜ ਗਾਂਹ ਤੋਂ ਗਾਂਹ ਫਿਰ ਚੱਲਦਾ ਗਿਆ, ਹੋਰ ਸਭ ਕੁਝ ਜਿਹੜੀ ਕਿ ਆਹ ਪ੍ਰੈਜੈਂਟ ਸ਼ੇਪ ਆ ਗਈ। ਇਸ ਕਰਕੇ ਮਹਾਰਾਜ ਕੰਨ ਦੇ ਵਿੱਚ ਤੁਹਾਨੂੰ ਨਿਤਨੇਮ ਨਹੀਂ ਸੀ ਕਰਨ ਨੂੰ ਕਹਿੰਦੇ, ਗੁਰਮੰਤਰ ਜਿਹੜਾ ਦੇਣਾ ਸਾਨੂੰ ਪਾਤਸ਼ਾਹੀਆਂ, ਉਹ ਸਾਰੇ ਕੰਨ ਚ ਇਹ ਸਮਝਾਉਂਦੇ ਸੀ, ਘੁਸਰ ਬੁਸਰ ਕਰਦੇ ਸੀ, ਆਹ ਵੀ ਬਾਣੀ ਪੜੀ, ਆਹ ਵੀ ਬਾਣੀ ਪੜੀ। ਉਹ ਨਹੀਂ, ਉਹ ਇੱਕੋ ਹੀ ਥੌੜਾ ਮਾਰਦੇ ਸੀ, ਇੱਕੋ ਹੀ ਐਟਮ ਬੰਬ ਦਿੰਦੇ ਸੀ। ਉਹ ਸੀ
ਸਤੇ ਸਾ
ਇੱਥੋਂ ਬਾਅਦ ਜਿਹੜਾ ਕੋਈ ਹੋਰ ਚੀਜ਼ ਦਰੜਾਉਂਦਾ ਹੈ ਉਹਨੂੰ ਦਰਗਾਹ 'ਚ ਸਜ਼ਾ ਮਿਲੇਗੀ। ਆਹ ਸ਼ਬਦ ਅਸੀਂ ਕੱਢਣ ਲੱਗੇ ਹਾਂ, ਉਹ ਸ਼ਬਦ ਹੈ
ਦਿਸੈ ਸ਼ਬਦ ਕਮਾਏ, ਦਿਸੈ ਸ਼ਬਦ ਕਮਾਏ, ਦਿਸੈ
ਸ਼ਲੋਕ ਮਹੱਲਾ ਤੀਜਾ।
ਸਾਹਿਬ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ
ਐਗਜ਼ਿਸਟ ਕਰਦਾ ਹੈ, ਉਹ ਹੈ। ਮਹਾਰਾਜ ਅੱਗੇ ਸਰਟੀਫਾਈ ਕਰਦੇ,
ਉਹ ਆ ਹੋਣੀ ਕਦੇ ਨਾ ਹੈ, ਉਹ ਆ ਕਦੇ ਨਾ ਹੈ,
ਉਹ ਨਹੀਂ ਕਦੀ ਐਬਸੈਂਟ ਹੁੰਦਾ, ਉਹ ਗੈਰ ਹਾਜ਼ਰ ਨਹੀਂ ਹੁੰਦਾ। ਆ ਹੋਣੀ
ਉਹ ਆ ਹੋਣੀ ਕਦੇ ਨਾ ਹੈ, ਉਹ ਆ ਹੋਣੀ ਕਦੇ ਸਤਿਗੁਰ ਮੇਰਾ ਸਦਾ ਸਦਾ, ਇਹ ਸਤਿਗੁਰ ਮੇਰਾ ਸਦਾ ਸਦਾ, ਇਹ ਨਾ ਆਵੇ ਨਾ ਜਾਏ, ਇਹ ਨਾ ਆਵੇ ਨਾ ਜਾਏ।
ਤੇ ਜੇ ਉਹਨੂੰ ਦੇਖਣਾ ਹੋਏ ਮਰ ਲਿਖਦੇ ਨੇ ਦਿਸੈ
ਸ਼ਬਦ
ਜੋ
ਸਭ ਮੈਂ ਰਹਿਆ ਸਮਾਏ ਸਭ ਮੈਂ ਰਹਿਆ ਸਮਾਏ
ਇਹ ਅਵਰ ਦੂਜਾ ਕਿਉਂ ਸੇਵੀ ਹੈ ਅਵਰ ਦੂਜਾ ਕਿਉਂ ਸੇਵੀ ਹੈ
ਜੋ ਜੰਮੈ ਤੇ ਮਰ ਜਾਏ ਜੋ ਜੰਮੈ ਤੇ ਮਰ ਜਾਏ
ਹੋਰ ਕਰ ਲਓ ਸਤਿਗੁਰੂ ਦੇ ਚ ਹੋਰ ਰਾਧਾ ਸਵਾਮੀਆਂ ਵਾਂਗੂ ਕਰੀ ਚਲੋ ਸਤਿਗੁਰੂ ਉਹ ਜਿਹੜਾ ਮੁੰਡਾ ਜਿਹਾ ਹੁਣ ਬਿਠਾ ਲਿਆ ਨਾ ਰਾਧਾ ਸਵਾਮੀਆਂ ਦਾ
ਉਹਦਾ ਮੈਂ ਪਿੱਛੇ ਜਲੂਸ ਕੱਢ ਆਇਆ ਹਾਂ ਕਿ ਸਭ ਤੋਂ ਵੱਡਾ ਵੋਮੇਨਾਈਜ਼ਰ ਸਭ ਤੋਂ ਵੱਡਾ ਚਰਚ ਤੰਬਾਕੂ ਪੀਣ ਵਾਲਾ ਸਭ ਤੋਂ ਵੱਡਾ ਲੰਡਾ ਬਦਮਾਸ਼ ਔਰ ਸਾਰਾ ਮੈਂ ਐਵੇਂ ਨਹੀਂ ਕਹਿ ਰਿਹਾ ਪਰੂਫ ਲੈਣੇ ਹੋਣ ਉਹਨਾਂ ਨੂੰ ਤੇ ਮੇਰੇ ਕੋਲ ਆਣ ਕੇ ਪੁੱਛ ਸਕਦੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਸਾਰੀਆਂ ਮੈਂ ਫੋਲ ਦੂੰ ਸ਼ੀਟਾਂ ਜਿਹੜਾ ਹੁਣ ਮੁੰਡਾ ਰਿਹਾ ਜਿਹਨੇ ਪਹਿਲਾਂ ਕੇਸ ਮਨਾਇਆ ਸੀ ਔਰ ਇਹ ਵਸੀਅਤ ਨਾ ਬਿਠਾਇਆ ਗਿਆ ਹੈ ਔਰ ਇਸ ਗੁਰੂ ਨਾਲ ਉਹ ਮਹਾਰਾਜ ਕਹਿੰਦੇ ਆ
ਜੋ ਜੰਮੈ ਤੇ ਮਰ ਜਾਏ ਜੋ ਜੰਮੈ ਤੇ ਮਰ ਜਾਏ
ਅਵਰ ਦੂਜਾ ਕਿਉਂ ਸੇਵੀਐ
ਅਵਰ ਦੂਜਾ ਕਿਉਂ ਸੇਵੀਐ
ਜੋ ਜੰਮੈ
ਤੇ ਮਰ ਜਾਏ ਜੋ ਜੰਮੈ ਤੇ ਮਰ ਜਾਏ
ਇਹ ਸੱਜਣ ਸਹੀ ਨਾਲ ਮੈਂ ਇਹ ਸੱਜਣ ਸਹੀ ਨਾਲ ਮੈਂ
ਜੋ ਚੱਲਦੇ ਨਾਲ ਚਲਨ ਜੋ ਚੱਲਦੇ ਨਾਲ ਚਲਨ
ਉਹ ਜਿੱਥੇ ਲੇਖਾ ਮੰਗੀ ਹੈ ਜਿੱਥੇ
ਲੇਖਾ ਮੰਗੀ ਹੈ
ਇਹ ਤਿੱਥੇ ਖੜੇ
ਜੰਮਣ ਮਰਨ ਵਾਲਾ ਸਤਿਗੁਰੂ ਕਰ ਲੈਂਦੇ ਉਹ ਉੱਥੇ ਕਤਾਰ ਲੱਗੀ ਹੈ ਧਰਮਰਾਜ ਦੇ ਉਹ ਅਗਲਾ ਜਿਹੜਾ ਗਿਆ ਹੁੰਦਾ ਉਹਦਾ ਸੇਵਕ ਜਿਹਨੇ ਨਾਮ ਲਿਆ ਹੁੰਦਾ ਕਿਉਂਕਿ ਅੱਜ ਕੱਲ੍ਹ ਜਣਾ ਖਣਾ ਹੀ ਜਾ ਕੇ ਨਾ ਰਾਧਾ ਦੂਸਰੇ ਭੈਣੇ ਤੂੰ ਨਾਮ ਲੈ ਆਈ ਹੈ ਮੈਂ ਇੱਥੇ ਨਾਮ ਲੈ ਆਈ ਹੈ ਲਿਆ ਕਿੱਡਾ ਖਰੋੜ ਸੀ ਜਿਹੜਾ ਕੱਢ ਕੇ ਛੀਤੀ ਨਾਲ ਤਲੀ ਤੇ ਰੱਖ ਦਿੱਤਾ ਨਾ ਉਹ ਸ਼ਬਦ ਲਿਆ ਚੰਗੇ ਹੋ ਤੁਸੀਂ ਵੀ
ਮਾਸ ਮੱਛੀ ਨਹੀਂ ਖਾਂਦੇ ਇਹਨਾਂ ਪੁਜਾਰੀ ਟੋਲੇ ਨਾਲੋਂ ਤੇ ਚੰਗੇ ਹੋ ਤੇ ਤੁਸੀਂ ਬੜੇ ਆਲਾ ਜੀਵਨ ਹੈ ਤੁਹਾਡਾ ਸਾਰਾ ਕੁਝ ਠੀਕ ਹੈ ਪਰ ਬਾਬੇ ਨਾਨਕ ਦੀ ਬਰੋਬਰੀ ਤਾਂ ਨਾ ਕਰੋ ਠੀਕ ਹੈ ਤੁਸੀਂ ਸਾਰੇ ਚੰਗੇ ਹੋ ਇਸ ਕਰਕੇ ਉਹ ਜਿਸ ਵੇਲੇ ਅਗਲੀ ਦਰਗਾਹ 'ਚ ਜਾਂਦੇ ਆ ਨਾ ਲੋਕ ਉੱਥੇ ਦੀ ਫੋਟੋ ਦੇਖਣ ਵਾਲੀ ਜਿਹੜੀ ਵਾਰਾਂ ਦੀ ਪੌੜੀ 'ਚ ਲਿਖੀ ਆ ਭਾਈ ਉਹ ਅੱਗੇ ਪਿੱਛੇ ਨਾ ਉਹ ਸਾਰੇ ਹੁੰਦੇ ਆ ਉਹ ਚੋਣ ਕੱਢੇ ਵੱਖ ਕੱਢੇ ਜਜਮਾਲਿਆ ਥਾਂ ਨਾ ਪਾਨ ਕੂੜਿਆ ਮੂੰਹ ਕਾਲੇ ਦੁੱਧ ਚਾਲਿਆ ਉਹ ਜਿਹੜੀਆਂ ਬਖਸ਼ੀਆਂ ਰੂਹਾਂ ਦੇ ਵਿੱਚ ਲੈਣ ਦੇ ਵਿੱਚ ਘੁਸੜ ਜਾਂਦੇ ਆ ਉਹ ਫਿਰ ਜਮਦੂਤ ਆਉਂਦੇ ਉਹ ਕਹਿੰਦੇ ਉਹ ਆ ਕਿੱਥੇ ਘੁਸੜਦਾ ਜਾਂਦਾ ਇਹਨੂੰ ਕੱਢੋ ਕਾਲਾ ਮੂੰਹ ਕਰਕੇ ਤੇ ਹੋਰ ਹੀ ਕੋਈ ਹੈ ਐਨ ਪੌੜੀ 'ਚ ਲਿਖੇ ਆ ਆਸਾ ਦੀ ਵਾਰ ਦੀ ਹੁਣ ਵੱਖ ਕੱਢੇ ਜੇ ਜਮਾਲਿਆ ਥਾਂ ਨਾ ਪਾਇਨ ਕੂੜਿਆ ਮੂੰਹ ਕਾਲੇ ਦੋ ਇਹਨਾਂ ਨੂੰ ਕੱਢੋ ਉੱਥੇ ਇਹਨਾਂ ਦਾ ਮਹਿਕਮਾ ਇੱਥੇ ਹੈ ਨੀ ਉੱਥੇ ਭੀੜ ਲੱਗੀ ਹੈ ਉੱਥੇ ਉਹ ਜਿਹੜਾ ਜਿਹਨਾਂ ਨਾਲ ਅਰਾਧਾ ਸਵਾਮੀਆਂ ਜਾਂ ਨਾਮਧਾਰੀਆਂ ਕੋਲੋਂ ਨਾਮ ਲਿਆ ਹੁੰਦਾ ਸਾਰਾ ਉਹ ਅੱਗੇ ਵੱਧੇ ਖੜੋਤੇ ਹੁੰਦੇ ਉਹ ਕਹਿੰਦੇ ਯਾਰ ਸਾਡਾ ਗੁਰੂ ਤੇ ਕਹਿੰਦਾ ਸੀ ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੇ ਨਾਲ ਹੋਊਂਗਾ ਉਹ ਪਿੱਛੋਂ ਵਾ ਉਹ ਮੈਂ ਤੁਹਾਡੇ ਨਾਲ ਹੀ ਹੈ ਉਹ ਵੀ ਉੱਦਾਂ ਪਿੱਛੇ ਵੱਧਾ ਪਿੱਛਾ ਹੁੰਦਾ ਉਹ ਕਹਿੰਦਾ ਕਿਉਂ ਹੌਸਲਾ ਹਟਦਾ ਉਹ ਕਹਿੰਦੇ ਯਾਰ ਤੂੰ ਤੇ ਕਹਿੰਦੇ ਸੀ ਛਡਾਵਾਂਗਾ ਤੇ ਤੂੰ ਆਪ ਹੀ ਵੱਧਾ ਤੇ ਆ ਸੱਜਣ ਸਹੀ ਨਾਲ ਮੈਂ
ਉਹ ਇੱਕ ਸੀ ਉਹ ਲਾਹੌਰ 'ਚ ਹੀਰਾ ਮੰਡੀ ਬੜੀ ਮਸ਼ਹੂਰ ਸੀ ਕੰਜਰੀਆਂ ਦਾ ਬਾਜ਼ਾਰ ਤੇ ਉਹ ਦੂਸਰਾ ਕਹਿਣ ਲੱਗਾ ਯਾਰ ਤੂੰ ਅੱਜ ਹੀਰਾ ਮੰਡੀ ਫਿਰਦਾ ਸੀ ਉਹ ਕਹਿੰਦਾ ਯਾਰ ਫਿਰ ਜੇ ਤੂੰ ਦੇਖਿਆ ਸੀ ਵੀ ਤੂੰ ਵੀ ਤੇ ਉੱਥੇ ਹੀ ਸੀ ਇਸ ਤਰ੍ਹਾਂ ਸਾਰੇ ਹੀ ਉੱਥੇ ਆ
ਸੱਜਣ ਸਹੀ ਨਾਲ ਮੈਂ ਸੱਜਣ ਸਹੀ ਨਾਲ ਮੈਂ
ਜੋ ਚੱਲਦੇ ਆ ਨਾਲ ਚੱਲਣ ਜੋ ਚੱਲਦੇ ਆ ਨਾਲ ਚੱਲਣ
ਜਿੱਥੇ ਲੇਖਾ ਮੰਗੀ ਹੈ ਜਿੱਥੇ ਲੇਖਾ ਮੰਗੀ ਹੈ ਇਹ ਤਿੱਥੇ ਖੜੇ ਸਨ ਤਿੱਥੇ ਖੜੇ
ਪੌੜੀ ਚੱਕੀਏ ਆਓ ਟੱਕੀਏ ਲੇਖਾ ਪੜਿਆ ਹਰ ਨਾਮ ਫਿਰ ਲੇਖ ਨਹਾਈ ਲੇਖਾ ਪੜਿਆ ਹਰ ਨਾਮ ਫਿਰ ਲੇਖ ਨਹਾਈ ਇਹ ਪੁੱਛ ਨਾ ਸਕੇ ਕੋਏ ਕੋਏ ਪੁੱਛ ਨਾ ਸਕੇ ਕੋਏ ਹਰ ਦਾ ਸੱਚ ਕੋਈ ਪੁੱਛ ਨਾ ਸਕੇ ਕੋਏ ਹਰ ਦਾ ਸੱਚ ਕੋਈ ਜਮਕਾਲ ਮਿਲੇ ਤੇ ਪੇਟ ਸੇਵਕ ਨਿਤ ਹੋਈ ਜਮਕਾਲ ਮਿਲੇ ਤੇ ਪੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਪੂਰੇ ਗੁਰ ਤੇ ਪੂਰੇ ਗੁਰ ਤੇ ਮਹਿਲ ਪਾਇਆ ਪੂਰੇ ਗੁਰ ਤੇ ਮਹਿਲ ਪਾਇਆ ਇਹ ਪਤ ਪ੍ਰਗਟ ਲੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਇਹ ਨਾਨਕ ਅਨਹਤੁਨੀ ਦਰ ਵੱਜਦੇ 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 ਨਾਨਕ ਅਨਹਤੁਨੀ ਦਰ ਵੱਜਦੇ ਮਿਲਿਆ ਹਰਸ ਗੁਰੂ ਗੁਰੂ ਵਾਹ 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 ਵਾਹ
ਅਵਰ ਅਵਰ ਦੂਜਾ ਕਿਉਂ ਸੇਵੀਐ
ਅਵਰ ਦੂਜਾ ਕਿਉਂ ਸੇਵੀਐ
ਜੋ ਜੰਮੇ ਤੇ ਮਰ ਜਾਏ
ਜੰਮੇ ਤੇ ਮਰ ਜਾਏ
ਇਹ ਨਿਰਭੁਲ ਤਿਨ ਕਾ ਜੀ
ਨਿਚੋੜ ਇਸ ਸ਼ਬਦ ਦਾ ਮਹੱਲਾ ਤੀਜਾ ਨਿਚੋੜ ਕੱਢ ਰਿਹਾ ਕਹਿੰਦਾ ਜਿਹੜਾ ਨਾਮ ਜਪਣ ਵਾਲਾ ਕੰਮ ਆ ਉਹ ਤੇ ਕੀਤਾ ਨਹੀਂ ਤੇ ਦੂਜੇ ਭਾਉ ਦੁਬਦਾ ਚ ਹੀ ਪਿਆ ਰਿਹਾ ਸਾਰੀ ਉਮਰ ਹੋਰ ਹੀ ਕਕਾਰਾਂ ਨਾਲ ਹੀ ਪਿਆਰ ਕਰੀ ਗਿਆ ਸਾਰੀ ਉਮਰ ਨਾਮ ਦੇ ਤੇ ਲਾਗੇ ਛਾਗੇ ਨਹੀਂ ਆਇਆ ਉਹ ਕਹਿੰਦੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਇਹ ਜਿਹੜੀਆਂ ਬਾਕੀ ਚੀਜ਼ਾਂ ਦੂਜਾ ਭਾਉ ਦੁਰਾਉਂਦੇ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਸਵਾਏ ਨਾਮ ਤੋਂ ਇਹਨਾਂ ਨੂੰ ਇਹ ਨਹੀਂ ਪਤਾ
ਨਾਨਕ ਏਵ ਨਾ ਜਾਪਈ
ਕਹਿੰਦਾ ਇਹਨਾਂ ਨੂੰ ਇਸ ਆ ਇਹਨਾਂ ਨੂੰ ਡਾਰੀ ਕੋਈ ਨਹੀਂ ਆ ਕਿਉਂ
ਕਰਤਾ ਕੇਤੀ ਦੇ ਸਜਾਏ
ਕਰਤਾ
ਕੇਤੀ ਦੇ ਸਜਾਏ
ਇੱਕ ਕੇਤੀ ਦੇ
ਬਾਬਾ ਨਾਨਕ ਦੀ ਤੁੱਕ ਕਦੀ ਪੜ ਲਿਆ ਕਰੇ ਚਿੱਤ ਕਿਹਦੇ ਨੇ ਲਾਉਣਾ
ਭਾਈ ਰੇ ਭਾਈ ਰੇ ਫਿਰ ਰਾਮ ਕਹੋ ਚਿੱਤ ਲਾਏ ਭਾਈ ਕਹੋ ਚਿੱਤ ਲਾਏ
ਰਾਮ ਕਹੋ ਚਿੱਤ ਲਾਏ
ਰਾਮ ਕਹੋ ਚਿੱਤ ਲਾਏ
ਰਾਮ ਕਹੋ ਚਿੱਤ ਲਾਏ
ਸੋ ਕਹੋ ਟਲ ਗੁਰਸੇਵੀਐ
ਸੋ ਕਹੋ ਟਲ ਗੁਰਸੇਵੀਐ
ਜੇ ਅਹਿਰਸ ਸਹਿਜ
ਸੁਭਾਏ
ਦਰਸ਼ਨ ਪਰਸਿਆ ਗੁਰੂ ਕੈ
ਦਰਸ਼ਨ ਪਰਸਿਆ ਗੁਰੂ ਕੈ
ਜਨਮ ਮਰਨ ਦੁਖ ਜਾਏ
ਜਨਮ ਮਰਨ ਦੁਖ
ਖਬਰੀ ਕਾ ਚਿਤ ਲਾਏ
ਖਬਰੀ ਕਾ
ਸਿੱਖੀ ਦੇ ਵਿੱਚ ਹੈ ਕੀ ਆ ਕੁਛ ਨੀ ਹੋਰ ਹਮਾਰਾ
ਹਮਾਰਾ ਏਕ ਹਰੀ ਹਰੀ
ਵਾਹਿਗੁਰੂ
ਹਮਾਰਾ ਏਕ ਹਰੀ ਹਰੀ
ਉਹ ਹਰੀ ਹਰੀ ਨਹੀਂ ਹੈ ਉਹ ਜੀ ਤੁਸੀਂ ਭੰਗ ਪੀਂਦੇ ਹੋ ਹਰੀ 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 ਵੀ ਹਰੀ ਹਰੀ ਪੀਨੇ ਆ ਦੂਸਰੀ ਨੀ ਪੀਨੇ ਹਮਾਰ
ਏਕ ਹਰੀ ਹਰੀ
ਹਮਾਰਾ ਏਕ ਹਰੀ
ਹਰੀ
ਅਵਰ ਸਿਜਾਨ ਨਾ ਕਰੀ
ਆਨ ਅਵਰ ਸਿਜਾਨ ਨਾ ਕਰੀ
ਚੱਲ ਤੂੰ ਪੌਲ ਲੈ ਵੀ ਆਇਆ ਹੈ ਨਾ ਤੂੰ ਹਰੀ ਹਰੀ ਤੇ ਰਹੀ ਗੁਰੂ ਗੁਰੂ ਜਪੀ ਬਸ ਬਾਕੀ ਬਾਕੀ ਕਿਸੇ ਨੂੰ ਚੀਜ਼ ਨੂੰ ਨਾ ਪਛਾਣੀ ਜੋ ਉਹਨਾਂ ਨੇ ਕਿਹਾ ਉਹ ਆਪਣੀ ਮਤ ਨਾ ਕਹਿੰਦੇ ਹੈ
ਆਨ ਅਵਰ ਸਿਜਾਨ ਨਾ ਕਰੀ
ਰਹੋ ਤੇਰੇ ਪਿੱਛੇ ਸ਼ਬਦ ਹੈ ਸ਼ਬਦ ਸਰਟੀਫਾਈ ਕਰ ਰਿਹਾ ਵੀ ਇੱਕੋ ਚੀਜ਼ ਹੀ ਹੈ
ਹਮਾਰਾ ਏਕ ਹਰੀ ਹਰੀ
ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਇਹੋ ਹੀ ਹੈ ਬਸ
ਹਮਾਰਾ ਏਕ ਹਰੀ
ਹਰੀ
ਹਰੀ ਹਰੀ
ਹਮਾਰਾ
ਏਕ ਹਰੀ ਹਰੀ
ਹਮਾਰਾ
ਏਕ ਹਰੀ ਹਰੀ
ਤੇ ਵੱਡੇ ਭਾਗੇ ਗੁਰ
ਆਪਣਾ ਪਾਇਓ ਵੱਡੇ ਭਾਗੇ ਗੁਰ ਆਪਣਾ ਪਾਇਓ
ਗੁਰੇ ਮੋਕੋ ਹਾਰ ਨਾਮ ਤੇਰਾ